हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें है अमृत ज्ञान है माणक भगत वैराग गुरु ग्रंथ साहिब उदत बंदो करे अनुराग श्री गुर शब्द कुमाए जिन जीते पंच विकार तिन संतन को बंदना सिर चरणन पर तार एक अंकारा सतगुरु तेह प्रसाद सच होए वाहिगुरु जी की फतेह विघन विनाशन सोए जजन भजन मम खालसा खालस पूज बजोग दास गोबिंद फतेह खालसा दर्स परस मिट सोग आत्म रस जे जानही सोहै खालस देव प्रभ मह मोह मह दास मह रंचक नाहिन भेव कहाँ बुद्ध प्रभ तुच्छ हमारी वर्ण सकै महमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी चौपाई उन सिंगन सो हम किमर लिए तिम उन संग असी पी चलिए काची देह सदा थिर नाही बहुत उम्र हम गई बिताही उन सिंगन सो हम किमर लिए
वाहिगुरु जी का खालसा वाहिगुरु जी की फतेह दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज दसवें पिता पंच दे वाले अमृत के दाते वालिए दो जहान साहिब कमाल धन धन श्री गुरु गोबिंद सिंह साहिब जी महाराज दसे गुरु साहिबाना की आत्मक ज्योत जागदी ज्योत चावर छत्र सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी की साजे निवाजे गुरु खालसा गुरु रूप गुरु प्यारी गुरु सवारी साध संगत जीओ आप जी कर्मा वाले वड्डियां भागां वाले हो जो संध्या के समय तो ही सतगुरु जी के दरबार में जुड़ करके गुरु जी की महान जिहड़ी बाणी है तुरकी बाणी के जाप सरवण करके सत्संग विच हाजरियां भर के अपने समुखा जन्म दियां घड़ियां नूं सफला कर रहे हो सतगुरु गरीब नवाज श्री गुरु अर्जन देव महाराज जी ने महान कृपा करके अपनी संगत करन दा जिहड़ा सुभाग समा प्राप्त करवाया है गुरु प्यारी साध संगत जी हो आप संगतां बड़ी श्रद्धा भावना नाल जिन्हां दे भागां विच है उह श्री गुरु पंथ प्रकाश की जिहड़ी कथा है उह सरवण कर रहे हन सतगुरु गुरु गोबिंद सिंह महाराज जी जिन्हां ने सिक्खी का बूटा लाया सी उह गुरु के सिखां ने अपने शरीर उपर तेगां खा के अपनिया शहीदियां दे के वह खून के नाल उस बूटे को सिंचया ऐसे गुरु के सिखां की महान लड़ीवार रूप में कथा चल रही है जिमें आप जी हम सरवण कर रहे हो भाई साहब भाई तारू सिंह जी की कथा जिन्हां दी महान मुख शहीदी पंथ विच मनी जाती है उस समय समय के नाल इतिहास सरवण कराया जाता है हूँ जिहड़ा समा है वो भाई तारू सिंह जी की कथा भी चल रही है, उधरों उन्हां दा जिहड़ा शहीदी दिन है 1 सौण नूं वो भी आ रहा है। परमेश्वर ने अपनी विदा भी बना ली है कि शहीदी का समा भी है, तो उधरों कथा भी भाई तारू सिंह जी की चल रही है। जो भाई साहब भाई तारू सिंह जी ने पढ़ाने पिंड के सिखा जो गुरु जी की महिमा सुनाई भी गुरु जी ने मुगलों को राज दिता, तो फिर वो गुरु जी ने अपने अंश के बारी बारी सीस दे के जो इन्हों का राज खोना किया है। 6 पातशाहियां नरंगा औरंगजेब है, 7वीं बहादुर शाह होया बाबर तो लैके बहादुर शाह तक, फिर तो जी कोई इन्नी इन्हों की गल ना रह गई। इस तरह जरा जकरिया खान है लाहौर का नवाब, इन्हें अपने समय के जो सिखा नाल की है वो जुगो बारी हुई 18वीं सदी, जो औरंगजेब बड़ा निर्दयी सी इस तरह ही ये जहांगीर भी जड़ा निर्दयी सी। जकरिया खान है तो नवाब पर इन्हें तो पातशाह जड़े मुगल पातशाह सन उन्होंने भी कट दिता है। भाई मनी सिंह जी शहीद करने वाला भी जकरिया खान, भाई शाहबाद सिंह सुबेग सिंह प्यो पुत्रा भी शहीद करने वाला ये गुरु के सिखा की होर तो कोई कथा ही नहीं कह सकते किन्ने सिख जे शहीद किए हैं। इन्हें तो यह ऐलान कर दिता से भी कोई पंजाब दे विच मेरे जिथे तक मेरा राज है कोई जड़ा सिख केसाधारी बिल्कुल नहीं दिसना चाहिदा है। केसाधारी सिख के दूर की गल, जो हिंदू लोग सन कुछ दाड़ियाँ केस रखने वाले उन्होंने भी जड़ा नहीं छड़िया। इन्हें भाई तारू सिंह जी ने इस तरह साध संगत जी पढ़ाने पिंड की कचहरी में इन्हों की कोतवाल से उत्थे रखिया। पढ़ाने पिंडा के सिखा भाई तारू सिंह ने कथा सुना के दसिया भी हम असं भी अपना शीस उस गुरुआं वाग ही लाना चाहते हैं, तुरकों के सिर इन्हों दरगाह झूठिया करना है। फिर वो जेडे जकरिया खान ने फौज कुछ भी जाने कट्ठे हो गए से कुछ भी तीह जाने के गरीब फौजी उन्होंने फड़ करके भाई तारू सिंह जी ने जकरिया खान को लाहौर लै गए, उसे पेश किया ते बंदी खाने में कैद कर दिता। किन्ने दिन बंदी खाने में कैद करके रखिया, पर ज्यों ज्यों ही वो भाई तारू सिंह जी ना कुछ खाते है ना कुछ पीते है, खाते पीते भावें कुछ नहीं पर मुख दे लालियाँ उस तरह ही है, सब ज़्यादा रंग चढ़ रहा है, संतोख का समुंदर बन रहे हैं। गुरमुख लालो लाड़ है जो रंग मकीट सच डाओ, जिमें पक्का रंग हुंदा ना उतरन वाला उस तरह गुरमुखां लालो लाल परमेश्वर के नाम का रंग चढ़िया हुंदा है। भाई तारू सिंह जी दे बड़ी जिहड़ी अवस्था महान है ते कुछ खादा पीता तो है ही नहीं, वैसे भी गुरमुखां दी जिहड़ी अवस्था है वो तो यही है कि अल्पहार सुरब सी निंद्रा दया क्षमा तन प्रीत सील संतोख सदा निर्वैभो वैभो दरगुण अतीत, ऐसे गुरु के सिख महान है उन्होंने भाई तारू सिंह जी है। भाई तारू सिंह जी ने तो बड़े तशद्दुद कर रहे हैं बंदी खाने विच, पर भाई साहब जी ने कोई फर्क नहीं पै रहा है। इधरों जो भाई प्रताप सिंह बड़े हठिए सूरमे जिन्हों का नाम सुन के या जकरिया खान वर्गे ये जे हाकम से डरते सन, जिस भाई प्रताप सिंह जी ने मस्से नगर का सिर वड्या वो 5-6 साल भाई प्रताप सिंह जी का जंगलों बेलों समा कटते रहे 40-50 सिंह लैके नाल। हुण हरभगत निरंजनिया जड़ियाले वाला दुष्ट ये जकरिया खान वालों लभण आया है भाई प्रताप सिंह फड़न, वो कदे लभ्या लभ नहीं रहे, तो भाई प्रताप सिंह जी नूं इधरों पता लग गया है भी भाई तारू सिंह जी जिहड़े आ साडे सुनहरीए भरा है, सुनहरीए कहिंदा है जिन्होंने एक बाटे दे एक समय अमृत छकिया होवे उन्हां नूं कहिंदा सुनहरीए, ਤੇ ਭਾਈ ਤਾਰੂ ਸਿੰਘ ਜੀ ਦੇ ਬਾਰੇ ਸੋਚ ਵਿਚਾਰ ਕਰਦੇ ਸਿੰਘਾਂ ਨਾਲ ਕਹਿੰਦੇ ਵੀ ਉਹ ਤੇ ਮੈਂ ਸੁਣ ਲਿਆ ਵੀ ਲਾਹੌਰ ਚਲੇ ਗਏ ਹੈ ਇਹ ਤੁਰਕਾਂ ਦੇ ਸਿਰ 'ਤੇ ਸਿਰ ਲਾਉਣ ਵਾਸਤੇ ਅਤੇ ਉਹ ਵੇਖ ਲੈਣਾ ਉਹਨਾਂ ਨੇ ਦਰਗਾਹ ਦੇ ਵਿੱਚ ਇਹਨਾਂ ਤੁਰਕਾਂ ਨੂੰ ਝੂਠਿਆਂ ਕਰਨਾ ਕਾਲਾ ਮੂੰਹ ਇਹਨਾਂ ਦਾ ਕਰਨਾ ਹੈ ਭਾਈ ਤਾਰੂ ਸਿੰਘ ਜੀ ਨੇ ਅਤੇ ਫਿਰ ਮਨ 'ਚ ਹੀ ਵਿਚਾਰੀ ਹੈ ਵੀ ਨਾਲੇ ਸਿੰਘਾਂ ਨੂੰ ਕਹਿੰਦੇ ਨਾਲੇ ਮਨ ਨੂੰ ਕਹਿੰਦੇ ਆ ਕਿ ਹੇ ਮੇਰੇ ਮਨ ਇਸੇ ਤਰ੍ਹਾਂ ਹੀ ਸਿੰਘੋ ਅਸੀਂ ਭਲਾ ਕੀ ਕਮਾਈ ਕੀਤੀ ਹੈ ਭਾਈ ਮਣੀ ਸਿੰਘ ਉਹਨਾਂ ਨੇ ਬੰਦ ਬੰਦ ਕਟਾ ਕੇ ਸ਼ਹੀਦੀ ਦੇ ਦਿੱਤੀ ਭਾਈ ਦਿਆਲ ਸਿੰਘ ਜੋ ਭਾਈ ਮਣੀ ਸਿੰਘ ਹੋਣਾ ਨਾਲ ਸ਼ਹੀਦ ਹੋਏ ਸਨ ਵੀ ਉਹਨਾਂ ਚਰਖੜੀ 'ਤੇ ਚੜ੍ਹ ਕੇ ਸ਼ਹੀਦੀ ਦੇ ਦਿੱਤੀ ਅਤੇ ਭਾਈ ਜੋ ਸ਼ੁਬੇਕ ਸਿੰਘ ਸ਼ਾਹਬਾਜ ਸਿੰਘ ਪੁੱਤਰ ਪਿਓਈ ਉਹਨਾਂ ਨੇ ਚਰਖੜੀ 'ਤੇ ਚੜ੍ਹ ਕੇ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਗੁਰੂ ਗੁਰੂ ਕਰਦੇ ਸ਼ਹੀਦੀ ਦੇ ਦਿੱਤੀ ਅਤੇ ਅਸੀਂ ਤਾਂ ਲੁਕਦੇ ਛਿਪਦੇ ਹਾਂ ਅਤੇ ਸਾਡੀ ਕਾਹਦੀ ਕਮਾਈ ਹੈ ਅਸੀਂ ਕਿਵੇਂ ਉਹ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹੀਦਾਂ ਦਾ ਸਥਾਨ ਬਣਾਇਆ ਹੈ ਉੱਥੇ ਕਿਵੇਂ ਥਾਂ ਲੈ ਸਕਦੇ ਕਿਉਂਕਿ ਲੁਕ ਛਿਪ ਕੇ ਦਿਨ ਕੱਢ ਰਹੇ ਹਾਂ ਭਾਵੇਂ ਕਿ ਭਾਈ ਮਹਤਾਬ ਸਿੰਘ ਜੀ ਦੀ ਬੜੀ ਕਰਨੀ ਹੈ ਫਿਰ ਵੀ ਉਹ ਆਪਣੇ ਆਪ ਨੂੰ ਕੋਸ ਰਹੇ ਹੈ ਵੀ ਸਾਡੇ ਮਿੱਤਰ ਭਾਈ ਤਾਰੂ ਸਿੰਘ ਜੀ ਨੇ ਪਿਆਰੇ ਉਹਦੇ ਲਾਹੌਰ ਚਲੇ ਗਏ ਆਪਣਾ ਸਿਰ ਲੇਖੇ ਲਾਉਣ ਲਈ ਅਸੀਂ ਜਿਹੜਾ ਲੋਕ ਛਿਪ ਰਹੇ ਹਾਂ ਮਨ 'ਚ ਵਿਚਾਰ ਆਏ ਵੀ ਅਸੀਂ ਵੀ ਉੱਥੇ ਜਾਈਏ ਅਤੇ ਭਾਈ ਤਾਰੂ ਸਿੰਘ ਜੀ ਦੇ ਐਸੇ ਮਹਾਨ ਹੈ ਜੋ ਗੁਰੂ ਦੇ ਭਾਣੇ ਚੱਲਣ ਵਾਲੇ ਅਤੇ ਸਤਿਗੁਰੂ ਜੀ ਦਾ ਬਚਨ ਹੈ ਗੁਰ ਕੇ ਭਾਣੇ ਜੋ ਚੱਲੈ ਤਾਂ ਪਦਵੀ ਤਾਂ ਉੱਤਮ ਪਦਵੀ ਪਾਹੇ ਉਹ ਤਾਂ ਜੀਵਨ ਪਦਵੀ ਪਾਹੇ ਉਹ ਜੀਵਨ ਪਦਵੀ ਪਾ ਲੈਂਦੇ ਆ ਜਿਹੜੇ ਗੁਰੂ ਦੇ ਭਾਣੇ ਵੀ ਚੱਲਦੇ ਹੈ ਉਹ ਸਦਾ ਸਦਾ ਜਨ ਸੇਵਦੇ ਉਹ ਸਦਾ ਸਦਾ ਜਨ ਜੀਂਦੇ ਹੈ ਅਤੇ ਜੋ ਗੁਰ ਚਰਨੀ ਚਿੱਤ ਲਾਏ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਲਾਇਆ ਹੋਇਆ ਹੈ ਐਸੇ ਭਾਈ ਤਾਰੂ ਸਿੰਘ ਜੀ ਮਹਾਨ ਹਨ ਉਹਨਾਂ ਦਾ ਪ੍ਰਸੰਗ ਚੱਲ ਰਿਹਾ ਹੈ ਇੱਧਰੋਂ ਭਾਈ ਮਹਤਾਬ ਸਿੰਘ ਜੀ ਨੇ ਜਿਵੇਂ ਉਹ ਪਹਿਲਾਂ ਸ਼ਹੀਦੀ ਆਪਣੀ ਦੇਣੀ ਹੈ ਵੀ ਕਿਉਂਕਿ ਭਾਈ ਮਹਤਾਬ ਸਿੰਘ ਜੀ ਦੀ ਜਿਹੜੀ ਸ਼ਹੀਦੀ ਬਾਰੇ ਕੋਈ ਬਹੁਤੀ ਵਿਚਾਰ ਕਿਸੇ ਗ੍ਰੰਥਾਂ ਵਿੱਚ ਨਹੀਂ ਮਿਲਦੀ ਹੈ ਅਤੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਆ ਢਾਡੀ ਸਿੰਘ ਸੁਣਾਉਂਦੇ ਹੈ ਉੱਥੇ ਭਾਈ ਮਹਤਾਬ ਸਿੰਘ ਦਾ ਕਿਤੇ ਜ਼ਿਕਰ ਨਹੀਂ ਕਰਦੇ ਵੀ ਉਹਨਾਂ ਦਿਨਾਂ ਵਿੱਚ ਹੀ ਭਾਈ ਮਹਤਾਬ ਸਿੰਘ ਜੀ ਨੇ ਸਰੀਰ ਛੱਡਿਆ ਹੈ ਸ਼ਹੀਦੀ ਦਿੱਤੀ ਹੈ ਇਹ ਜਿਹੜੀ ਕਥਾ ਹੈ ਇਹ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖੀ ਹੈ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਉਨ ਸਿੰਘਨ ਸੋ ਹਮ ਕਿਮ ਰਲੀਏ
ਭਾਈ ਸਾਹਿਬ ਭਾਈ ਮਹਤਾਬ ਸਿੰਘ ਕਹਿੰਦੇ ਆ ਕਿ ਹੇ ਸਿੰਘੋ ਅਸੀਂ ਤਾਂ ਲੋਕ ਛਿਪ ਕੇ ਜਾਂ ਜੰਗਲਾਂ ਵਿੱਚ ਦਿਨ ਕੱਟ ਰਹੇ ਹਾਂ ਜੇ 6 ਸਾਲ ਲੰਘ ਚੱਲੇ ਹੈ ਕਦੋਂ ਦਾ ਮੱਸੇ ਰੰਗੜ ਨੂੰ ਵੱਢਿਆ ਹੈ ਅਤੇ ਉਦੋਂ ਦਾ ਇੱਦਾਂ ਸਮਾਂ ਕੱਟ ਰਹੇ ਹਾਂ ਵੀ ਫਿਰ ਅਸੀਂ ਉਹ ਜਿਹੜੇ ਗੁਰੂ ਕੇ ਸਿੰਘਾਂ ਨੇ ਆਪਣੇ ਸਿਰ ਗੁਰੂ ਦੇ ਲੇਖੇ ਲਾ ਦਿੱਤੇ ਹੈ ਉਹਨਾਂ ਦੀ ਬਰਾਬਰੀ ਅਸੀਂ ਕਿੱਥੋਂ ਕਰ ਸਕਦੇ ਹਾਂ ਅਤੇ ਹੁਣ ਤੁਸੀਂ ਦੱਸੋ ਜਾਂ ਸਿਰ ਦਿੱਤੇ ਤੋਂ ਬਿਨਾਂ ਕਿਵੇਂ ਉਹ ਸੱਚੀ ਦਰਗਾਹ ਗੁਰੂ ਜੀ ਦੇ ਸੱਚਖੰਡ ਧਾਮ ਜਿੱਥੇ ਸ਼ਹੀਦ ਸਿੰਘ ਵੱਸ ਰਹੇ ਹੈ ਨਿਵਾਸ ਕਰਕੇ ਉਹ ਰੱਬ ਦਾ ਭਜਨ ਬੰਦਗੀ ਕਰ ਰਹੇ ਹੈ ਉੱਥੇ ਕਿਵੇਂ ਜਾ ਰਲੀਏ ਉਹ ਤਰੀਕਾ ਦੱਸੋ ਵੀ ਜਿਵੇਂ ਉਵੇਂ ਕਰਕੇ ਤੇ ਉਹਨਾਂ ਦੇ ਨਾਲ ਹੀ ਅਸੀਂ ਜਾ ਰਲੀਏ ਤੇ ਉਹਨਾਂ ਵਿੱਚ ਮਿਲ ਜਾਈਏ
ਕਾਚੀ ਦੇਹ ਸਦਾ ਫਿਰ ਨਾਹੀ
ਇਹ ਜਿਹੜੀ ਦੇਹ ਹੈ ਇਹਦੇ ਕੱਚੀ ਹੈ ਸਦਾ ਰਹਿਣ ਵਾਲੀ ਨਹੀਂ ਹੈ ਇਹਦੇ ਮੁੱਕ ਜਾਣ ਵਾਲੀ ਹੈ ਕਾਚੀ ਦੇਹ ਮੋਹ ਫੁੱਲ ਬਾਂਦੀ ਸੱਠ ਕਠੋਰ ਕਚੀਲ ਕੋ ਗਿਆਨੀ ਧਾਵਤ ਪ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਅਤੇ ਜਿਹੜੀ ਦੇਹ ਹੈ ਇਹ ਤਾਂ ਕੱਚੀ ਹੈ ਮਿੱਟੀ ਦੀ ਮਡੋਲੀ ਹੈ ਇਹ ਅਤੇ ਫਿਰ ਇਹ ਮੋਹ ਦੇ ਨਾਲ ਬੱਝੀ ਹੋਈ ਹੈ ਕਠੋਰ ਹੈ ਬੜੀ ਸਖਤ ਹੈ ਕਿਸੇ ਦਾ ਬਚਨ ਨਾ ਮੰਨਣ ਵਾਲੀ ਅਤੇ ਖੋਟੀ ਹੈ ਫਿਰ ਕੁਚੀਲ ਕਹੀ ਹੈ ਬੜੀ ਗੰਦੀ ਹੈ ਕੋ ਗਿਆਨੀ ਫਿਰ ਬੜੀ ਇਹ ਮੂਰਖ ਦੇਹ ਹੈ ਅਤੇ ਇਸ ਕਰਕੇ ਉਹ ਪਰਮੇਸ਼ਰ ਦੀ ਗੱਲ 'ਤੇ ਕੋਈ ਜਾਣੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਸੋਈਆਂ ਵਿੱਚ ਦੱਸਦੇ ਹੈ ਕਿ ਭਾਈ ਸਾਹਿਬ ਜੀ ਇੱਥੇ ਕਹਿ ਰਹੇ ਵੀ ਜਿਹੜੀ ਦੇਹ ਹੈ ਇਹਦਾ ਕੀ ਇਹ ਕੱਚੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਥਨ ਕਰਦੇ ਹੈ ਧੰਨ ਜੀਓ ਤੇਹ ਕੋ ਜੋ ਤੇਹ ਕੋ ਧਨ ਜੀ ਹੈ ਉਹਨਾਂ ਨੂੰ ਜਿਨ੍ਹਾਂ ਦੇ ਮੁੱਖ 'ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਜਿਹੜੇ ਮੁੱਖ ਤੋਂ ਹਰ ਹਰ ਵਾਹਿਗੁਰੂ ਵਾਹਿਗੁਰੂ ਕਰਦੇ ਹੈ, ਚਿੱਤ ਵਿੱਚ ਜੁੱਧ ਦੀ ਜਿਹੜੀ ਵਿਚਾਰ ਕਰਦੇ ਵੀ ਜੁੱਧ ਕਰੀਏ ਧਰਮ ਦੀ ਖਾਤਰ। ਦੇਹ ਅਨਿੱਤ ਨਾ ਨਿੱਤ ਰਹੇ ਜਸ ਨਾਵ ਚੜ੍ਹੈ ਭਵ ਸਾਗਰ ਉਤਾਰੈ। ਜਿਹੜੀ ਦੇਹ ਹੈ ਇਹ ਨਿੱਤ ਰਹਿਣ ਵਾਲੀ ਨਹੀਂ ਹੈ, ਇਹਦੇ ਇੱਕ ਦਿਨ ਮਿਟ ਜਾਣ ਵਾਲੀ ਹੈ, ਸੜ ਮੱਚ ਕੇ ਸਵਾਹ ਹੋ ਜਾਣੀ ਅਤੇ ਸਵਾਹ ਵੀ ਉੱਡ ਜਾਣੀ, ਰਹਿਣਾ ਕੱਖ ਹੈ ਨਹੀਂ। ਭਾਈ ਸਾਹਿਬ ਜੀ ਉਹੀ ਇੱਥੇ ਕਹਿ ਰਹੇ ਹੈ ਵੀ ਇਹ ਜਿਹੜੀ ਦੇਹ ਹੈ ਇਹ ਕਿਹੜੀ ਸਦਾ ਰਹਿਣੀ ਹੈ, ਜੋ ਪੈਦਾ ਹੋ ਗਿਆ ਉਹਨੇ ਦੇ ਮਰ ਮੁਕੀ ਜਾਣਾ ਹੈ।
ਬਹੁਤ ਉਮਰ ਹਮ ਗਈ ਪਤਾਹੀ,
ਤੇ ਵੈਸੇ ਹੀ ਸਾਡੀ ਬਹੁਤ ਉਮਰ ਜਿਹੜੀ ਬੀਤ ਗਈ, ਹੁਣ ਕਿੰਨੀ ਵੱਡੀ ਉਮਰ ਦੇ ਅਸੀਂ ਹੋ ਗਏ ਹਾਂ।
ਬਿਨ ਤੁਰਕਣ ਕਹੂੰ ਦੇਹ ਕਰਈਏ,
ਤੇ ਆ ਬਿਨਾਂ ਸਿਰ ਦਿੱਤੇ ਤੋਂ, ਬਿਨਾਂ ਤੁਰਕਾਂ ਦੇ ਸਿਰ ਵੱਢੇ ਤੋਂ, ਬਿਨਾਂ ਲੜੇ ਤੋਂ, ਬਿਨਾਂ ਤੇ ਆ ਦੇਹ ਕਿਵੇਂ ਗਰਾ ਦਈਏ, ਸੁੱਟ ਦਈਏ, ਕਿਵੇਂ ਗਵਾ ਦਈਏ। ਵੀ ਇਹ ਜੇ ਗੁਰੂ ਦੇ ਨਿਮਿਤ ਅਸੀਸ ਨਾ ਦਿੱਤਾ, ਐਵੇਂ ਮਰ ਮੁੱਕ ਗਏ ਆ, ਬੁਖਾਰ ਚੜ੍ਹ ਕੇ ਮਰ ਗਿਆ ਜਾਂ ਬੁਖਾਰ ਚੜ੍ਹ ਕੇ ਮਰ ਗਏ, ਆ ਕੁਝ ਹੋ ਗਿਆ, ਇਹਦਾ ਸੁੱਤੇ ਸੌਂ ਗਏ, ਜਾਂ ਸਾਧ ਸੰਗਤ ਜੀ ਆ ਵੱਟਾਂ ਖਰੋਚਦੇ ਕਿਤੇ ਉੱਥੇ ਕੁਝ ਲੜ ਗਿਆ ਅਤੇ ਮਰ ਗਏ, ਤਾਂ ਕੀ ਫਾਇਦਾ ਹੈ। ਗੁਰੂ ਦੀ ਭਗਤੀ ਤੋਂ ਬਿਨਾਂ ਜਿਹੜਾ ਇੱਦਾਂ ਹੀ ਮਰ ਮੁੱਕ ਗਏ ਉਹ ਕਿਸੇ ਥਾਂ ਪੈਣ ਵਾਲਾ ਨਹੀਂ ਹੈ। ਭਾਈ ਮਹਤਾਬ ਸਿੰਘ ਜੀ ਉਹੀ ਕਹਿ ਰਹੇ ਹੈ ਵੀ ਆ ਤੁਰਕਾਂ ਦੇ ਸਿਰ ਵੱਢੇ ਤੋਂ ਬਿਨਾਂ, ਆ ਗੁਰੂ ਦੇ ਵਾਸਤੇ ਨਿਮਿੱਤ ਸ਼ਹੀਦੀ ਦਿੱਤੇ ਤੋਂ ਬਿਨਾਂ, ਆ ਕਿਵੇਂ ਜਿਹੜਾ ਹੈ ਉਹ ਦੇ ਗਵਾ ਦਈਏ।
ਸ਼ਹੀਦੀ ਮਰਾਤਬ ਤੇ ਕਿਉਂ ਜਾਈਏ,
ਆ ਸ਼ਹੀਦੀ ਜਿਹੜਾ ਮਰਾਤਬਾ ਹੈ ਇਹਨੂੰ ਪਾਏ ਤੋਂ ਬਿਨਾਂ ਕਿਵੇਂ ਚਲੇ ਜਾਈਏ, ਆ ਕਿਵੇਂ ਮਰ ਜਾਈਏ।
ਤ੍ਰਿਗ ਜਨਮ ਤ੍ਰਿਗ ਮਰਨਾ ਹੋਈ,
ਉਹ ਤੇ ਜਨਮ ਨੂੰ ਵੀ ਲਾਣਤ ਹੈ ਜਿਸ ਜਨਮ ਤੇ ਇੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਉਹ ਮਰਨ ਦੇ ਲਾਣਤ ਹੈ ਜਿਸ ਮਰਨ ਦੇ ਲੋਕ ਪਿੱਟ ਪਟਾ ਰਹੇ ਹੈ। ਜਿਹੜਾ ਜਨਮ ਹੋ ਗਿਆ, ਗੁਰੂ ਦੀ ਭਗਤੀ ਨਹੀਂ ਕੀਤੀ, ਗੁਰੂ ਵਾਸਤੇ ਸਿਰ ਨਹੀਂ ਦਿੱਤਾ, ਫਿਰ ਮਰਿਆ ਨਹੀਂ ਜਿਹੜਾ ਗੁਰੂ ਦੇ ਵਾਸਤੇ, ਇਹੋ ਜਿਹੇ ਜਨਮ ਨੂੰ ਤਾਂ ਲਾਣਤ ਹੈ, ਫਿਟਕਾਰਾ ਹੈ। ਇਹੋ ਜਿਹੇ ਮਰਨ ਨੂੰ ਵੀ ਲਾਣਤਾਂ ਦੇ ਫਿਟਕਾਰਾ ਹਨ।
ਤੁਰਕਨ ਬਿਨ ਸਿਰ ਚੜ੍ਹ ਮਰੇ ਜੋਈ,
ਜਿਹੜਾ ਕੋਈ ਗੁਰੂ ਕਾ ਸਿੱਖ ਤੁਰਕਾਂ ਦੇ ਸਿਰ ਕੇ ਚੜ੍ਹ ਕੇ ਮਰ ਜਾਂਦਾ ਹੈ ਗੁਰੂ ਦੇ ਨਿਮਿੱਤ, ਅਤੇ ਜਿਹੜਾ ਕੋਈ ਗੁਰੂ ਦੇ ਨਿਮਿੱਤ ਤੁਰਕਾਂ ਨਾਲ, ਵੈਰੀਆਂ ਨਾਲ, ਗੁਰੂ ਦੇ ਵਿਰੋਧੀਆਂ ਨਾਲ ਲੜ ਕੇ ਨਹੀਂ ਮਰਦਾ।
ਮਹਤਾਬ ਸਿੰਘ ਨੇ ਐਸ ਵਿਚਾਰੀ,
ਇਸ ਤਰ੍ਹਾਂ ਜਿਹੜਾ ਤੁਰਕਾਂ ਦੇ ਨਾਲ ਭਾ ਤੁਰਕ ਦੇ ਕਹੀਦਾ ਹੈ ਮਲੇਸ਼ ਮੁਸਲਮਾਨ, ਉਸ ਵਕਤ ਭਾਈ ਮਹਤਾਬ ਸਿੰਘ ਜੀ ਉਸ ਵਕਤ ਦੀ ਭਾਵਨਾ ਨਾਲ ਕਹਿ ਰਿਹਾ, ਕਿਉਂਕਿ ਸਿੱਖਾਂ ਦੇ ਵੈਰੀ ਕੌਣ ਸੀ, ਉਹ ਤੁਰਕ ਲੋਕ ਹੀ ਤੇ ਸੀ ਮੁਸਲਮਾਨ, ਜਿਹੜੇ ਕਹਿੰਦੇ ਵੀ ਸਿੱਖ ਕੋਈ ਰਹਿਣ ਨਹੀਂ ਦੇਣਾ ਹੈ। ਇਸੇ ਤਰ੍ਹਾਂ ਹੁਣ ਦੇ ਮੁਤਾਬਕ ਜਿਹੜੇ ਗੁਰੂ ਨੂੰ ਨਹੀਂ ਮੰਨਦੇ, ਮੰਨਦੇ ਤੋਂ ਭਾਵ ਜਿਹੜੇ ਗੁਰੂ ਦੇ ਖਿਲਾਫ਼ ਹੈ, ਗੁਰੂ ਦੇ ਘਰ ਦੀ ਬੇਅਦਬੀ ਕਰਦੇ ਹੈ, ਵੀ ਉਹਨਾਂ ਨੂੰ ਮਾਰੇ ਤੋਂ ਬਿਨਾਂ ਜਿਹੜਾ ਮਰ ਜਾਣਾ, ਉਹਦੇ ਉਹਨਾਂ ਨੂੰ ਸਜ਼ਾ ਦਿੱਤੇ ਤੋਂ ਬਿਨਾਂ ਜਿਹੜਾ ਮਰ ਜਾਣਾ ਹੈ, ਉਹ ਜਨਮ ਨੂੰ ਵੀ ਲਾਂਤ ਦੇ, ਮਰਨ ਨੂੰ ਵੀ ਲਾਂਤ ਹੈ, ਕਿਉਂਕਿ ਗੁਰੂ ਦੇ ਨਿਵੇਦਨ ਹੀ ਨਾ ਕੁਝ ਕੀਤਾ, ਗੁਰੂ ਦੀ ਨਿੰਦਿਆ ਸੁਣਦੇ ਰਹੇ ਅਤੇ ਚੁੱਪ ਗਾ ਰਹੇ। ਇਸ ਤਰ੍ਹਾਂ ਉਹ ਜਨਮ ਮਰਨ ਨੂੰ ਕੋਈ ਲਾਭ ਨਹੀਂ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਇੱਥੇ ਦੱਸ ਰਹੇ ਹੈ ਕਿ ਮਹਤਾਬ ਸਿੰਘ ਜੀ ਨੇ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਵਿਚਾਰੀ ਹੈ।
ਤਾਰੂ ਸਿੰਘ ਸੰਗ ਕਰੀਏ ਤਿਆਰੀ,
ਕਿ ਸਿੰਘਾਂ ਨੂੰ ਕਹਿਣ ਲੱਗੇ ਵੀ ਇਹ ਸਿੰਘੋ, ਅਤੇ ਮਨ 'ਚ ਵਿਚਾਰ ਕੀਤੀ ਹੈ ਕਿ ਹੁਣ ਬਹੁਤ ਸਮਾਂ ਹੋ ਗਿਆ ਹੈ, ਸ਼ਹੀਦੀ ਹੁਣ ਦਈਏ, ਭਾਈ ਤਾਰੂ ਸਿੰਘ ਦੇ ਨਾਲ ਹੀ ਤਿਆਰੀ ਕਰ ਲਈਏ ਸੱਚਖੰਡ ਦੀ। ਕਿਉਂਕਿ ਸਿੰਘੋ ਸਾਡਾ ਅਤੇ ਭਾਈ ਤਾਰੂ ਸਿੰਘ ਜੀ ਦਾ ਬੜਾ ਪ੍ਰੇਮ ਪਿਆਰ ਸੀ, ਆ ਸੁਨਹਿਰੀਏ ਭਰਾ ਸਾਂ, ਇੱਕੋ ਬਾਟੇ ਵਿੱਚ ਇਕੱਠਿਆਂ ਹੀ ਅੰਮ੍ਰਿਤ ਛਕਿਆ ਹੈ।
ਉਸ ਹੀ ਸੰਗ ਮਿਲਤ ਜੇ ਦੇਹੇ,
ਤੇ ਉਹਨਾਂ ਦੇ ਨਾਲ ਜਿਹੜੀ ਹੈ ਮਿਲ ਕਰਕੇ, ਜਿੱਥੇ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦੇਣੀ ਹੈ, ਉੱਥੇ ਅਸੀਂ ਆਪਣੀ ਆ ਦੇਹ ਤਿਆਗ ਕੇ ਅਤੇ ਸ਼ਹੀਦੀ ਦੇ ਦਈਏ।
ਦੋਹਰਾ ਸਿੰਘ ਸੋ ਔਰਨ ਪ੍ਰਤ ਕਹਿਓ,
ਇਸ ਤਰ੍ਹਾਂ ਜਿਹੜੇ ਹੋਰ ਸਿੰਘ ਨਾਲ ਖੜ੍ਹੇ ਸੀ, ਕਿਉਂਕਿ 40-50 ਜਾਣੇ ਘੱਟੋ ਘੱਟ ਭਾਈ ਮਹਤਾਬ ਸਿੰਘ ਜੀ ਨਾਲ ਹਰ ਵਕਤ ਰਹਿੰਦੇ ਸੀ, ਤੇ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਇਸ ਤਰ੍ਹਾਂ ਸੰਬੋਧਨ ਕਰਕੇ ਕਿਹਾ ਕਿ ਸਿੰਘੋ ਤੁਸੀਂ ਨਾ ਇੰਜ ਕਰੋ, ਹੋਰ ਕਿਸੇ ਜੱਥੇ ਦੇ ਵਿੱਚ ਜਾ ਕੇ ਹੋਰ ਸਿੰਘਾਂ ਦੇ ਨਾਲ ਮਿਲ ਕਰਕੇ ਹੁਣ ਉਹਨਾਂ ਕੋਲ ਰੁਕੋ, ਉਹਨਾਂ ਨਾਲ ਮਿਲ ਜਾਓ।
ਅਸੀਂ ਸੋ ਜਾਏ ਲਾਹੌਰ ਕੋ,
ਅਸੀਂ ਜਿਹੜਾ ਹੈ ਨਾ ਉਹ ਅਸੀਂ ਹੁਣ ਲਾਹੌਰ ਜਾਵਾਂਗੇ, ਜਿੱਥੇ ਭਾਈ ਤਾਰੂ ਸਿੰਘ ਨੂੰ ਫੜ ਕੇ ਖੜਿਆ ਹੈ, ਜੋ ਸਾਧੂ ਮੂਰਤ ਹੈ, ਗਿਆਨ ਦੇ ਸਰੂਪ ਹੈ, ਬੜੇ ਭਲੇ ਲੋਕ ਹੈ, ਉਹ ਭਾਈ ਤਾਰੂ ਸਿੰਘ ਜੀ ਪਾਸ ਅਸੀਂ ਜਾ ਰਹੇ ਹਾਂ ਲਾਹੌਰ।
ਤਾਰੂ ਸਿੰਘ ਕੇ ਪਾਹੇ,
ਭਾਈ ਸਾਹਿਬ ਭਾਈ ਤਾਰੂ ਸਿੰਘ ਵਿਦੇਹ ਮੁਕਤ ਦੇ ਪਾਸ।
ਜੋ ਭਈ ਯੋ ਕਹਿ ਸਿੰਘ ਜੀ ਐਦਰ ਤੁਰਿਆ,
ਇਸ ਤਰ੍ਹਾਂ ਕਹਿ ਕਰਕੇ ਨਾ ਸਿੰਘਾਂ ਨੂੰ ਸਾਰੀ ਗੱਲ ਕਹਿ ਕਰਕੇ ਵੀ ਅਸੀਂ ਹੁਣ ਸ਼ਹੀਦੀ ਪਾਉਣੀ ਚਾਹੁੰਦੇ ਹਾਂ। ਵੇਖ ਲਓ ਗੁਰੂ ਕੇ ਸਿੰਘਾਂ ਦਾ ਪਿਆਰ ਸ਼ਹੀਦੀ ਨਾਲ, ਗੁਰੂ ਦੇ ਨਿਮਿੱਤ ਮਰਨ ਲਈ, ਕਿਉਂਕਿ ਲੜ ਲੜ ਮਰਨਾ, ਮਰ ਮਰ ਗਲਣਾ ਸ਼ਹੀਦਨ ਕੀ ਰੀਤ, ਇਹ ਸ਼ਹੀਦਾਂ ਦੀ ਰੀਤ ਵੀ ਲੜ ਲੜ ਕੇ ਮਰ ਜਾਣਾ, ਉੱਥੇ ਪਏ ਪਏ ਗਲ ਜਾਣਾ, ਇਹ ਸ਼ਹੀਦਾਂ ਦੀ ਰੀਤੀ ਹੈ। ਅਤੇ ਗੁਰੂ ਕੇ ਸਿੰਘ ਸ਼ਹੀਦੀਆਂ ਪਾਉਣ ਲਈ ਸਦਾ ਹੀ ਅੱਗੇ ਰਹਿੰਦੇ ਆ, ਜਿਹੜੇ ਮਹਾਨ ਹੈ ਕਰਨੀ ਵਾਲੇ ਸਿੱਖ ਗੁਰੂ ਦੇ, ਜਿਹੜੇ ਸਾਡੇ ਵਰਗੇ ਨਾਮ ਦੇ ਸਿੱਖ ਨਹੀਂ ਹੈ। ਭਾਈ ਮਹਤਾਬ ਸਿੰਘ ਜਿਹੜੇ ਨੇ ਮਹਾਨ ਗੁਰੂ ਦੇ ਸਿੱਖ ਹੈ, ਉਹਨਾਂ ਨੇ ਫਿਰ ਇਸ ਤਰ੍ਹਾਂ ਕਹਿ ਕਰਕੇ ਤੇ ਲਾਹੌਰ ਵੱਲ ਨੂੰ ਚਾਲਾ ਮਾਰ ਦਿੱਤਾ।
ਸ਼ਸਤਰ ਛੱਡ ਹੱਥ ਸੋਟਾ ਫੜਿਆ,
ਉਹ ਜਿੰਨੇ ਸ਼ਸਤਰ ਸੀ ਨਾ ਹੱਥ ਵਿੱਚ, ਜੋ ਬੰਦੂਕ ਪਿਸਤੌਲ ਇਸ ਤਰ੍ਹਾਂ ਚੰਗੇ ਸ਼ਸਤਰ ਸ੍ਰੀ ਸਾਹਿਬ ਰੱਖਦੇ ਸੀ ਹਰ ਵਕਤ ਦੀ ਅਨੇਜੇ, ਕਿਉਂਕਿ ਗੁਰੂ ਕੇ ਸਿੰਘ ਨੇ ਨਿਹੰਗ ਸਿੰਘ ਅੱਜ ਵੀ ਵੇਖੋ ਚੜ੍ਹਦੀ ਕਲਾ ਵਾਲੇ, ਕਿਉਂਕਿ ਇੱਕ ਤਾਂ ਨਾਮ ਦੇ ਬਣੇ ਹੋਏ ਆ, ਇੱਕ ਚੜ੍ਹਦੀ ਕਲਾ ਵਾਲੇ ਆ। ਉਹ ਸ਼ਸਤਰ ਬਸਤਰ ਹੈ, ਸਿਰਾ ਸਿਰ ਸੀਸ ਉੱਪਰ ਵੀ ਛੋਟੇ ਛੋਟੇ ਸ਼ਸਤਰ ਦਮਾਲੇ ਵਿੱਚ ਚੱਕਰ ਉਹਨਾਂ ਸਜਾਏ ਹੁੰਦੇ ਆ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਆਪਣੇ ਸਾਰੇ ਸ਼ਸਤਰ ਉਹ ਜੱਥੇ ਵਿੱਚ ਦੇ ਦਿੱਤੇ ਵੀ ਆਹ ਫੜ ਲਓ ਸ਼ਸਤਰ। ਇੱਕ ਹੱਥ ਵਿੱਚ ਚੰਗਾ ਜਿਹੜਾ ਟੰਬਾ, ਟੰਬਾ ਕਹੀਏ ਸੋਟੇ ਡਾਂਗ, ਜਿਹੜੀ ਚੰਗੀ ਸਵਾਦੀ ਲੈ ਲਈ ਹੈ। ਉਹ ਕਿਉਂ ਲੈ ਲਿਆ ਡੰਡਾ, ਵੀ ਜੇ ਅਸੀਂ ਸ੍ਰੀ ਸਾਹਿਬ ਲੈ ਗਏ, ਕੋਈ ਬੰਦੂਕ ਲੈ ਗਏ, ਉਹ ਤੁਰਕਾਂ ਨੇ ਸਾਨੂੰ ਪੈਣਾ ਹੈ ਉੱਡ ਕੇ, ਸਾਡੇ ਕੋਲ ਜਰਿਆ ਨਹੀਂ ਜਾਣਾ ਅਤੇ ਉੱਥੇ ਤਲਵਾਰ ਚੱਲ ਜਾਣੀ ਹੈ, ਅਤੇ ਫਿਰ ਤਾਂ ਲੜਦਿਆਂ ਲੜਦਿਆਂ ਜਿਹੜੀ ਉੱਥੇ ਸ਼ਹੀਦੀ ਹੋ ਜਾਣੀ ਹੈ। ਪਰ ਅਸੀਂ ਸ਼ਹੀਦੀ ਹਜੇ ਦੇਣੀ ਨਹੀਂ, ਅਸੀਂ ਸ਼ਹੀਦੀ ਜਿਹੜੀ ਦੇਣੀ ਹੈ ਭਾਈ ਤਾਰੂ ਸਿੰਘ ਜੀ ਦਾ ਦਰਸ਼ਨ ਕਰਕੇ ਦੇਣੀ ਹੈ, ਭਾਈ ਤਾਰੂ ਸਿੰਘ ਜੀ ਨੂੰ ਪਹਿਲਾਂ ਮਿਲਣਾ ਹੈ। ਇਸ ਤਰ੍ਹਾਂ ਉਹ ਵਿਚਾਰ ਕਰਕੇ ਜਿਹੜਾ ਸੋਟਾ ਹੱਥ ਵਿੱਚ ਲਿਆ ਹੈ ਕਿ ਜੇ ਸ਼ਸਤਰ ਲੈ ਕੇ ਗਏ ਆ ਰਾਹ ਵਿੱਚ ਲੜ ਪਿੜ ਜਾਣਾ ਹੈ ਅਤੇ ਮਰ ਜਾਣਾ ਹੈ।
ਸੋਟਾ ਸਲੇ ਨਵਾਬ ਟਿਕ ਜਾਈਏ,
ਇਸ ਤਰ੍ਹਾਂ ਸੋਟਾ ਜਿਹੜਾ ਹੱਥ ਵਿੱਚ ਲੈ ਕਰਕੇ, ਸੋਟੇ ਦੇ ਸਮੇਤ ਲੈ ਕਰਕੇ ਨਵਾਬ ਜ਼ਕਰੀਆ ਖਾਨ ਦੇ ਕੋਲ ਜਾਵਾਂਗੇ। ਉਹਦੇ ਬੰਦੇ ਫੜਨ ਪੈਣ ਗਿਆ, ਘੱਟੋ ਘੱਟ 7-8 ਜਾਣਿਆਂ ਦੀ ਮੋਹਰਾਂ 'ਤੇ ਜਿਹੜੀਆਂ ਭੰਨਾਂਗੇ, ਖਤਮ ਕਰਾਂਗੇ। ਅਤੇ ਜਦੋਂ ਉੱਥੇ ਮੋਹਰਾਂ ਭੰਨੀਆਂ 7-8 ਜਾਣਿਆਂ ਦੀ, ਅਤੇ ਫੌਜ ਦੇ ਬਹੁਤੀ ਹੁੰਦੀ ਹੈ, ਅਖੀਰੀ ਮੈਨੂੰ ਫੜ ਲੈਣਗੇ, ਗ੍ਰਿਫਤਾਰ ਕਰਕੇ ਲੈ ਜਾਣਗੇ, ਜਿਸ ਕਰਕੇ ਭਾਈ ਸਾਹਿਬ ਜੀ ਦਾ ਦਰਸ਼ਨ ਮੈਂ ਕਰ ਲਵਾਂਗਾ।
ਹਰੀ ਭਗਤ ਥੋ ਟੋਲਤ ਜਹਾਂ,
ਇੱਧਰੋਂ ਜਿਹੜਾ ਹਰ ਭਗਤ ਨਿਰੰਜਣੀਆਂ, ਵੇਖੋ ਇਹਦਾ ਨਾਮ ਕੀ ਹੈ, ਹਰੀ ਭਗਤ, ਅਤੇ ਹਰੀ ਦੇ ਭਗਤ ਕੀ ਆ, ਜਿਹੜੇ ਹਰ 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 ਵਾਹਿਗੁਰੂ ਵਾਹਿਗੁਰੂ ਰਾਮ 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 ਹਰੇ ਕ੍ਰਿਸ਼ਨ ਇਸ ਤਰ੍ਹਾਂ ਕਹਿੰਦੇ, ਉਹ ਹਰੀ ਦੇ ਭਗਤ ਹੁੰਦੇ ਆ। ਇਹ ਹੁਣ ਜਿਹੜਾ ਹੈ ਦੁਸ਼ਟ ਲੋਕ, ਇਹ ਕਦਾ ਭਗਤ ਹੈ, ਜਿਹੜਾ ਸਿੰਘਾਂ ਦਾ ਵੈਰੀ ਹੋਇਆ ਪਿਆ ਅਤੇ ਚੰਡਾਲ ਚੌਂਕੜੀ ਵਿੱਚ ਪੂਰਾ ਹੀ ਇਹ ਹਾਸਲ ਹੈ, ਇਹਦਾ ਪੂਰਾ ਹੀ ਯੋਗਦਾਨ ਹੈ। ਹਰੀ ਭਗਤ ਨਿਰੰਜਨ ਜਿਹੜਾ ਸੀ ਆ ਜੰਡਿਆਲੇ ਦਾ ਸੀ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹਨਾਂ 'ਤੇ ਕਿਰਪਾ ਹੋਈ ਸੀ, ਉਸ ਉਪਕਾਰ ਨੂੰ ਭੁਲਾ ਕਰਕੇ ਅਤੇ ਇਹ ਲੋਕ ਟੇਢੇ ਹੋ ਗਏ, ਆਪਣੀ ਪੂਜਨ ਮੰਨਣ ਕਰਾਉਣ ਲੱਗ ਪਏ। ਇਹ ਤਾਂ ਹੀ ਨਾਮ ਪਿਆ ਹੈ ਜੰਡਿਆਲਾ ਗੁਰੂ, ਕਿਉਂਕਿ ਇਹ ਗੁਰੂ ਬਣ ਕੇ ਬਹਿ ਗਏ ਸੀ ਜੰਡਿਆਲੇ ਵਿੱਚ, ਗੁਰੂ ਦੀ ਸਿੱਖੀ ਦਾ ਪ੍ਰਚਾਰ ਤਾਂ ਕੀ ਕਰਨਾ ਸੀ, ਆਪਣਾ ਪ੍ਰਚਾਰ ਇਹਨਾਂ ਸ਼ੁਰੂ ਕਰ ਲਿਆ। ਹਰ ਭਗਤ ਨਿਰੰਜਣੀਆਂ ਜੋ ਜ਼ਕਰੀਆ ਖਾਨ ਵੱਲੋਂ ਚੜ੍ਹ ਕੇ ਆਇਆ ਸੀ ਭਾਈ ਮਹਤਾਬ ਸਿੰਘ 'ਤੇ, ਇਹ ਲੱਭਦਾ ਫਿਰ ਰਿਹਾ ਸੀ।
ਸਿੰਘ ਜੀ ਪਹੁੰਚੋ ਆਪੇ ਤਹਾਂ,
ਜਿੱਥੇ ਲੱਭਦਾ ਫਿਰ ਰਿਹਾ ਸੀ ਭਾਈ ਸਾਹਿਬ ਜੀ ਪੁੱਛਦੇ ਪੁੱਛਦੇ ਮਹਤਾਬ ਸਿੰਘ ਜੀ ਉੱਥੇ ਇਹ ਹਰ ਭਗਤ ਨਿਰੰਜਣੀਆਂ ਕੋਲ ਹੀ ਪਹੁੰਚ ਗਏ ਹਨ।
ਦੇਖਤ ਉਹਨੇ ਤੁਰਤ ਫੜ ਲਏ,
ਦੇਖਦਿਆਂ ਦੇਖਦਿਆਂ ਵੀ ਇਹਦੇ ਲੱਗਦਾ ਕੋਈ ਸਿੰਘ ਹੀ ਹੈ, ਮਹਤਾਬ ਸਿੰਘ ਹੀ ਹੈ, ਉਹਨਾਂ ਫੜ ਲਿਆ ਹੈ। ਆ ਜਦੋਂ ਫੜਨ ਪਏ, ਪਹਿਲਾਂ ਤਾਂ ਭਾਈ ਮਹਤਾਬ ਸਿੰਘ ਜੀ ਨੂੰ ਖੇਡ ਜੀ ਰਚੀ ਹੈ ਡਾਂਗ ਦੇ ਨਾਲ, ਅਤੇ ਪਹਿਲਾਂ ਪੰਜਾਂ ਦਹਾਂ ਜਾਣਿਆਂ ਨੂੰ ਚੰਗਾ ਹੀ ਭੰਨਿਆ ਹੈ। ਅਖੀਰੀ ਹੁਣ ਇਕੱਲਾ ਬੰਦਾ ਕਿੰਨਿਆਂ ਨਾਲ ਲੜੇ, ਫੌਜ ਵੀ ਬੜੀ ਸੀ। ਉਹ ਅਖੀਰੀ ਜਿਹੜਾ ਭਾਈ ਮਹਤਾਬ ਸਿੰਘ ਨੂੰ ਫੜ ਲਿਆ, ਨਰੜ ਕਰ ਕਹੀਏ ਜਕੜ ਕੇ ਨਾ ਚੰਗੀ ਤਰ੍ਹਾਂ ਜੂੜ ਕੇ ਐਂ ਕਰੜਾ ਕਰਕੇ ਕੱਸ ਕੇ ਗੱਡੇ ਦੇ ਉੱਪਰ ਰੱਖ ਲਿਆ ਭਾਈ ਮਹਤਾਬ ਸਿੰਘ ਨੂੰ।
ਗੱਡੇ
ਦੇ ਵਿਚਕਾਰ ਜਿਹੜਾ ਹੈ ਟਿਕਾ ਕਰਕੇ ਉਹ ਟਿਕਾ ਦਿੱਤਾ ਗੱਡੇ ਉੱਪਰ, ਵੀ ਕਿਤੇ ਹੁਣ ਭੱਜ ਨੱਠ ਨਾ ਜਾਵੇ, ਕਿਤੇ ਫੇਰ ਹੀ ਨਾ ਸਾਡੇ ਤੇ ਭਾਰੂ ਪੈ ਜਾਵੇ। ਲੋਹੇ ਦਾ ਜਿਹੜਾ ਕਿੱਲ ਹੈ ਉਹ ਕਢਾ ਕਰਕੇ ਥੌੜੇ ਦੇ ਨਾਲ
ਠੋਕ ਦਿਓ ਇੱਕ ਥਾਏ,
ਇਸ ਤਰ੍ਹਾਂ ਉੱਤੋਂ ਦੀ ਸੰਗਲ ਪਾ ਕੇ ਤੇ ਉਹ ਗੱਡੇ ਦੇ ਫਾਲਾਂ ਦੇ ਵਿੱਚ ਉਹ ਕਿੱਲ ਗੱਡ ਦਿੱਤੇ, ਵੀ ਕਿਤੇ ਹੁਣ ਛੁੱਟ ਨਾ ਸਕੇ, ਕਿਉਂਕਿ ਡਰਦੇ ਬੜੇ ਸੀ ਭਾਈ ਮਹਤਾਬ ਸਿੰਘ ਕੋਲ, ਤੇ ਉਹ ਡਰ ਹੀ ਪਿਆ ਹੋਇਆ ਸੀ ਵੀ ਕਿਤੇ ਹੁਣ ਨਾ ਭੱਜ ਜਾਵੇ। ਫਿਰ ਇਹਨਾਂ ਕੀ ਕੀਤਾ, ਭਾਈ ਮਹਤਾਬ ਸਿੰਘ ਜੀ ਦੀਆਂ ਜਿਹੜੀਆਂ ਡੌਲੇ ਹੈ ਨਾ, ਡੌਲਿਆਂ ਵਿੱਚ ਜਿਹੜੇ ਡੰਡੇ ਦੇ ਕੇ ਨਾ ਦੋ ਚੰਗੀ ਤਰ੍ਹਾਂ, ਤੇ ਡੌਲਿਆਂ ਨੂੰ ਚੰਗਾ ਹੀ ਪੀੜਿਆ ਹੈ,
ਉਸ ਬਾਹੇ ਦੀਨੀ ਨਾੜ ਚੜਾਈ,
ਤੇ ਉਹ ਇੰਨੀ ਜ਼ੋਰ ਦੀ ਪੀੜਿਆ ਹੈ, ਦੱਬੇ ਹੈ ਡੌਲੇ ਕੱਸੇ ਆ ਕੇ, ਜਿਹੜੀ ਬਾਹਾਂ ਦੀ ਨਾੜਾਂ ਉਹ ਚੜਾ ਦਿੱਤੀਆਂ। ਕਿਉਂ ਚੜਾ ਦਿੱਤੀਆਂ, ਵੀ ਬਾਹਾਂ ਕੰਮ ਨਾ ਕਰਨ।
ਸਿੰਘ ਜੀ ਕੋ ਨਿਜ ਗ੍ਰਾਮ ਲਿਆਏ,
ਤੇ ਕੀ ਕੀਤਾ ਹੈ, ਸਾਰੀ ਤਿਆਰੀ ਕਰਕੇ ਗੱਡੇ ਦੇ ਜੂੜ ਕੇ ਆ ਲਿਆ, ਉੱਥੋਂ ਫੜ ਕੇ ਜਿੱਥੋਂ ਹੀ ਫੜਿਆ ਹੈ ਫੜ ਕਰਕੇ, ਤੇ ਆ ਨਿਜ ਗ੍ਰਾਮ ਸਿੰਘ ਜੀ ਦਾ ਕਿਹੜਾ ਆ ਮੀਰਾਂ ਕੋਟ ਪਿੰਡ ਲਿਆਏ ਹਨ।
ਪਛਾਣਨ ਕੋ ਬਹੁ ਲੋਕ ਸਦਾਏ,
ਤੇ ਬਹੁਤ ਲੋਕਾਂ ਨੂੰ ਸੱਦਿਆ ਹੈ ਪਿੰਡ ਦਿਆਂ ਨੂੰ ਉਹ ਪਛਾਣ ਵਾਸਤੇ, ਕਿਉਂ ਵੀ ਜੇ ਹੁਣ ਆ ਲੈ ਗਏ ਐਵੇਂ ਤੇ ਕਿਤੇ ਇਹ ਨਿਕਲਿਆ ਨਾ ਮਹਤਾਬ ਸਿੰਘ, ਕਿਉਂਕਿ ਸੁਣਿਆ ਤਾਂ ਨਾਮ ਸੀ ਪਰ ਪਤਾ ਨਹੀਂ ਸੀ ਵੀ ਇਹ ਮਹਤਾਬ ਸਿੰਘ ਹੈ। ਸੋਚਦੇ ਆ ਵੀ ਜੇ ਕਿਤੇ ਉਹ ਲੈ ਗਏ ਲਾਹੌਰ ਤੇ ਨਾ ਇਹ ਨਿਕਲਿਆ ਵੀ ਮਹਤਾਬ ਸਿੰਘ ਨਹੀਂ, ਤਾਂ ਜ਼ਕਰੀਆ ਖਾਨ ਸਾਨੂੰ ਜਿਹੜਾ ਉਹ ਮਾਰੇਗਾ ਵੀ ਆ ਤੁਸੀਂ ਕਿਉਂ ਚੁੱਕੀ ਫਿਰਦੇ ਹੋ ਅਤੇ ਤੁਸੀਂ ਇੰਨੇ ਜਣਾਂ ਦੇ ਗਏ ਹੋ। ਇਸ ਕਰਕੇ ਵੀ ਪੂਰੀ ਪਛਾਣ ਕਰ ਲਈਏ ਇਹ ਮੀਰਾਂ ਕੋਟ ਲਿਆਏ ਹੈ, ਤੇ ਬਹੁਤ ਲੋਕਾਂ ਨੂੰ ਸੱਦਿਆ ਵੀ ਆ ਪਛਾਣ ਕੇ ਦੱਸੋ ਕੌਣ ਹੈ ਇਹ।
ਸਿੰਘ ਜੀ ਇਸ਼ਾਰਤ ਉਂਗਲੀ ਹਿਲਾਈ,
ਸਿੰਘ ਜੀ ਨੇ ਉਸ ਵਕਤ ਉਹ ਭਾਵੇਂ ਜੂੜਿਆ ਹੋਇਆ ਹੈ ਇਸ਼ਾਰਿਆਂ ਦੇ ਨਾਲ, ਅੱਖਾਂ ਦੇ ਇਸ਼ਾਰਿਆਂ ਨਾਲ, ਤੇ ਹੌਲੀ ਜਿਹੀ ਆਪਣੀ ਜਿਹੜੀ ਉਂਗਲ ਹੈ ਹਿੰਮਤ ਜੀ ਕਰਕੇ ਹਿਲਾਈ ਹੈ ਵੀ ਸਹਿਮਤ ਜੀ ਮਾਰੀ ਹੈ। ਉਹ ਪਿੰਡ ਵਾਲਿਆਂ ਨੂੰ ਕੀ ਕਿਹਾ ਹੈ ਵੀ ਹੁਣ ਤੁਸੀਂ ਇੰਜ ਕਰੋ, ਫੜਿਆ ਤੇ ਮੈਂ ਗਿਆ ਹੀ ਹਾਂ, ਤੇ ਆ ਪਛਾਣਨ ਵਾਲੀ ਵੀ ਸਿਆਣਨ ਵਾਲੀ ਗੱਲ ਨਾ ਕਰੋ ਵੀ ਹਾਂ ਜੀ ਮਹਤਾਬ ਸਿੰਘ, ਜਾਂ ਇਹ ਝੂਠ ਨਾ ਬੋਲ ਦਿਓ ਵੀ ਮਹਤਾਬ ਸਿੰਘ ਨਹੀਂ ਗਾ, ਤੁਸੀਂ ਚੁੱਪ ਕਰੋ, ਕਿਉਂਕਿ ਤੁਸੀਂ ਆ ਕਹੋਗੇ ਵੀ ਆ ਮਹਤਾਬ ਸਿੰਘ ਆ ਜਾਂ ਨਹੀਂ ਆ, ਤੇ ਮੁੜ ਕੇ ਉਹ ਸਹੀ ਗੱਲ ਪਤਾ ਲੱਗਣ 'ਤੇ ਤੁਹਾਨੂੰ ਦੁੱਖ ਮਿਲਣਗੇ। ਇਸ ਕਰਕੇ ਇਸ਼ਾਰਿਆਂ ਨਾਲ ਹੀ ਸਮਝਾ ਦਿੱਤਾ, ਪਿੰਡ ਵਾਲੇ ਵੀ ਸਮਝ ਗਏ ਆ, ਕਿਉਂਕਿ ਪਿੰਡ ਦਾ ਬੰਦਾ ਤਾਂ ਪਿੰਡ ਦਾ ਹੀ ਹੁੰਦਾ ਹੈ, ਉਹ ਭਾਵੇਂ ਕਿਵੇਂ ਦਾ ਹੀ ਹੋਵੇ, ਹੁਣ ਬਾਹਰਲੇ ਨੂੰ ਤਾਂ ਨਹੀਂ ਨਾ ਮਰਾਇਆ ਜਾਂਦਾ, ਉਹਦੇ ਕੋਈ ਦੁਸ਼ਟੀ ਹੋਵੇਗਾ ਜਿਹੜਾ ਬਾਹਰਲੇ ਬੰਦੇ ਨੂੰ ਕਹਿ ਕੇ ਤਾਂ ਪਿੰਡ ਦਾ ਬੰਦਾ ਮਰਾ ਦੇਗਾ। ਉਹ ਪਿੰਡ ਦੇ ਲੋਕਾਂ ਨੂੰ ਇਸ਼ਾਰਾ ਜਿਹਾ ਕਰ ਦਿੱਤਾ ਹੈ ਅਤੇ ਲੋਕ ਵੀ ਸਮਝ ਗਏ ਹਨ।
ਜੋ ਕੋਈ ਆਖੇ ਆਣ ਪਛਾਣ,
ਕੀ ਜੇ ਕੋਈ ਆ ਪਛਾਣ ਕੇ ਆਖੇ ਵੀ ਹਾਂ ਮੈਂ ਇਹਨੂੰ ਜਾਣਦਾ ਹਾਂ,
ਪਿੰਡ ਕਰਾਈਏਗਾ ਮੁਸਲਮਾਨ,
ਤੇ ਉਹ ਫਿਰ ਕੀ ਕਰਨਗੇ, ਪਿੰਡ ਵਾਲਿਆਂ ਨੂੰ ਮੁਸਲਮਾਨ ਕਰਨਗੇ ਵੀ ਇੱਥੇ ਮਹਤਾਬ ਸਿੰਘ ਆਉਂਦਾ ਜਾਂਦਾ ਰਿਹਾ ਤੇ ਤੁਸੀਂ ਦੱਸਿਆ ਕਿਉਂ ਨਹੀਂ ਹੈ, ਆ ਜਾਣ ਬੁੱਝ ਕੇ ਤੁਸੀਂ ਜਿਹੜਾ ਛੁਪਾਉਂਦੇ ਰਹੇ ਹੋ। ਇਸ ਤਰ੍ਹਾਂ ਉਹ ਤੰਗ ਕਰਨਗੇ ਤੁਹਾਨੂੰ ਇਸ਼ਾਰਿਆਂ ਦੇ ਵਿੱਚ ਵਿੱਚ ਹੀ ਭਾਈ ਮਹਤਾਬ ਸਿੰਘ ਦੇ ਪਿੰਡ ਵਾਲਿਆਂ ਨੂੰ ਪੱਕੀ ਕਰ ਦਿੱਤੀ ਹੈ, ਪਿੰਡ ਵਾਲੇ ਵੀ ਜਿਹੜੇ ਉਹ ਚੁੱਪ ਹੀ ਕਰ ਰਹੇ ਹਨ। ਇਸ ਤਰ੍ਹਾਂ ਹਰ ਭਗਤ ਨਿਰੰਜਨੀਆ ਜਿਹਨੂੰ ਆਕਲ ਦਾਸ ਮਹੰਤ ਵੀ ਕਹਿੰਦੇ ਆ, ਜੰਡਿਆਲੀ ਦੀ ਜਿਹੜੀ ਜੂਠ ਹੈ ਇਹ ਭਾਈ ਸਾਹਿਬ ਜੀ ਨੂੰ ਲਹਿਰ ਲਾਹੌਰ ਜਾ ਪੁੱਜਿਆ ਹੈ ਲੈ ਕੇ, ਜਾ ਕੇ ਨਵਾਬ ਨੂੰ ਸੁਣਾ ਦਿੱਤਾ ਉਹਨੂੰ ਖੁਸ਼ ਕਰਨ ਵਾਸਤੇ ਵੀ ਆ ਮਹਤਾਬ ਸਿੰਘ ਜੀ ਨੇ ਨੱਕ 'ਚ ਦਮ ਕੀਤਾ ਸੀ, ਜਿਹਨੇ ਤੇਰੀਆਂ ਦੋਵੇਂ ਬਾਹਾਂ ਵੱਢ ਦਿੱਤੀਆਂ ਸੀ, ਦੋਵੇਂ ਬਾਹਾਂ ਕਿਵੇਂ ਆੜਾ ਮੱਸਾ ਰੰਗੜ ਸੀ, ਇਹ ਬੜੀ ਤਾਕਤ ਸੀ ਜ਼ਕਰੀਆ ਖਾਨ ਦੀ, ਅਤੇ ਵੇਖ ਲਓ ਜਿਹੜਾ ਦੁਸ਼ਟਤਾ ਵੀ ਕਿੰਨੀ ਵੀ ਸ਼੍ਰੀ ਹਰਿਮੰਦਰ ਸਾਹਿਬ ਜਿੱਥੇ ਰੱਬ ਦਾ ਨਾਮ ਹੈ ਸਦਾ ਵੱਸਦਾ ਨਾਮ ਚੱਲ ਰਿਹਾ ਅੱਠੇ ਪੈਰ ਅੱਜ ਵੀ ਉੱਥੇ ਇਹਨੇ ਕੰਜਰਖਾਨਾ ਬਣਾਇਆ ਹੋਇਆ ਸੀ ਆਪਣਾ ਅਤੇ ਹੁੱਕੇ ਪੀਆ ਕਰੇ ਅਤੇ ਨਾਲੇ ਪਾਣ ਚ ਬਾਇਆ ਕਰੇ ਅਤੇ ਪਚਕਾਰੀਆਂ ਜਿਵੇਂ ਕੁਕੜੀ ਬਿੱਠਾ ਮਾਰਦੀ ਅਤੇ ਉਹ ਗੁਰੂ ਮਹਾਰਾਜ ਦੁਆਰਾ ਦੇ ਮਾਰਿਆ ਕਰੇ ਜੋ ਪਵਿੱਤਰ ਦੁਆਰਾ ਹਨ ਉਹ ਫਿਰ ਸਿਰ ਵੱਢਣ ਵਾਲੇ ਕੌਣ ਹੈ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਜੀ ਉਹ ਸਿਰ ਫੜ ਕੇ ਨੇਜੇ ਤੰਗਣ ਵਾਲੇ ਹੈ ਇਹ ਦੱਸ ਦਿੱਤਾ ਵੀ ਆ ਤੇਰਾ ਜਿਹੜਾ ਦੁਸ਼ਮਣ ਹੈ ਮਹਿਤਾਬ ਸਿੰਘ ਜਿਹਨੇ ਸਾਡੀ ਨੱਕ 'ਤੇ ਦਮ ਕੀਤਾ ਸਾਨੂੰ ਆ ਕਦੋਂ ਦਾ ਲੁੱਟ ਕੇ ਖਾ ਰਿਹਾ ਹੈ ਇਹਨੂੰ ਫੜ ਲਿਆਂਦਾ ਸੁਣਾ ਦਿੱਤਾ ਨਵਾਬ ਜ਼ਕਰੀਆ ਖਾਨ ਨੂੰ
ਤਾਰੂ ਸਿੰਘ ਦਿਖਾਲ ਕੇ
ਇਸ ਤਰ੍ਹਾਂ ਤਾਰੂ ਸਿੰਘ ਦਿਖਾਲ ਕੇ ਕਹਿਓ ਉਹ ਕੀ ਕਿਹਾ ਜ਼ਕਰੀਆ ਖਾਨ ਨੇ ਭਾਈ ਹੁਣ ਮਹਿਤਾਬ ਸਿੰਘ ਜੀ ਦੀ ਵੀ ਇਹੀ ਇੱਛਾ ਸੀ ਵੀ ਮੈਂ ਭਾਈ ਤਾਰੂ ਸਿੰਘ ਜੀ ਦਾ ਦਰਸ਼ਨ ਕਰਨਾ ਅਤੇ ਸ਼ਹੀਦੀ ਪਾਉਣੀ ਹੈ ਉਹ ਰੱਬ ਦੀ ਵਿਧੀ ਐਸੀ ਬਣ ਗਈ ਵੀ ਇਹ ਜ਼ਕਰੀਆ ਖਾਨ ਬਹਾਦਰ ਕਹਿਣ ਲੱਗਾ ਇੰਜ ਕਰੋ ਇਹ ਜਿਹੜਾ ਮਹਿਤਾਬ ਸਿੰਘ ਹੈ ਇਹਨੂੰ ਜਿੱਥੇ ਉਹ ਤਾਰੂ ਸਿੰਘ ਨੂੰ ਕੈਦ ਕੀਤਾ ਹੈ ਉੱਥੇ ਇਹਨੂੰ ਕੈਦ ਕਰ ਦਿਓ ਉੱਥੇ ਤਾਰੂ ਸਿੰਘ ਨੂੰ ਦਿਖਾ ਕਰਕੇ ਅਤੇ
ਦੋਹੋ ਚਰਖ ਚੜਾਏ
ਇਹ ਇਹਨੂੰ ਚਰਖੜੀ ਦੇ ਚਾੜ ਦਿਓ ਇਹਦਾ ਕਿੱਸਾ ਖਤਮ ਕਰ ਦਿਓ
ਮਿਥੀ ਜਿਵੇਂ ਥੀ ਸਿੰਘ ਜੀ
ਇਧਰੋਂ ਭਾਈ ਮਹਿਤਾਬ ਸਿੰਘ ਜੀ ਨੇ ਜਿਵੇਂ ਮਿਥੀ ਸੀ ਗੱਲ ਜਿਵੇਂ ਉਹ ਪਹਿਲਾਂ ਹੀ ਉਹ ਵਿਚਾਰੀ ਸੀ ਵੀ ਭਾਈ ਸਾਹਿਬ ਜੀ ਦਾ ਮੈਂ ਦਰਸ਼ਨ ਕਰ ਲਵਾਂ ਫਿਰ ਸ਼ਹੀਦੀ ਪਾ ਲਵਾਂ ਫਿਰ ਤੇ ਕੋਈ ਗੱਲ ਹੀ ਨਹੀਂ ਹੈ
ਤਿਮ ਚੜਿਓ ਚਰਖ ਪਰਤਾਏ
ਬਸ ਉਹ ਦਰਸ਼ਨ ਕਰਨ ਦੀ ਦੇਰ ਹੈ ਦਰਸ਼ਨ ਕੀਤਾ ਫਤਿਹ ਬੁਲਾਈ ਵਿਚਾਰ ਵਟਾਂਦਰੇ ਕੀਤੇ ਉਹ ਜਦੋਂ ਚਰਖੜੀ ਦਾ ਹੁਕਮ ਹੋ ਗਿਆ ਵੀ ਇਹਨੂੰ ਚਰਖੜੀ 'ਤੇ ਚੜ੍ਹਾ ਦਿਓ ਜ਼ਕਰੀਆ ਖਾਨ ਨੇ ਕਿਹਾ ਸੀ ਵੀ ਵਿਖਾ ਕੇ ਤਾਰੂ ਸਿੰਘ ਨੂੰ ਤੇ ਇਹਨੂੰ ਚਰਖੜੀ 'ਤੇ ਚਾੜ ਦਿਓ ਭਾਈ ਤਾਰੂ ਸਿੰਘ ਜੀ ਦੇ ਹੱਸ ਕੇ ਆਪ ਹੀ ਭੱਜ ਕੇ ਚਰਖੜੀ 'ਤੇ ਚੜ ਗਏ ਹਨ
ਧਨ ਜਨਮ ਤਨ ਕਰਮ
ਅਤੇ ਧਨ ਹੈ ਭਾਈ ਜਨਮ ਹੈ ਉਹਨਾਂ ਦਾ ਧਨ ਹੈ ਉਹਨਾਂ ਦਾ ਕਰਮ ਉਹਨਾਂ ਦਾ ਇਹ ਕੰਮ
ਸਿੱਖੀ ਰੱਖ ਸਿਰ ਲਾਏ
ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਸਿੱਖੀ ਦੇ ਰੱਖ ਲਈ ਹੈ ਸਿਰ ਗੁਰੂ ਦੇ ਲੇਖੇ ਲਾ ਦਿੱਤੇ ਹੈ ਉਹ ਗੁਰੂ ਕੇ ਸਿੱਖ ਧਨ ਹੈ ਜਿਹੜੇ ਕਹਿੰਦੇ ਹੈ ਕਿ ਧਨ ਘੜੀ ਧਨ ਚਰਖੜੀ ਧਨ ਅਦਲ ਤੁਮਾਰਾ ਨਿਜ ਭਗ ਨਿਜ ਧਰਮ ਹੇਤ ਜਿਦਵਾਰਣੀ ਗੁਰ ਕਹੇ ਹਮਾਰਾ ਹੱਸ ਕੇ ਚੜ ਗਏ ਆ ਚਰਖੜੀ ਦੇ ਭਾਈ ਮਹਿਤਾਬ ਸਿੰਘ ਜੀ ਵੀ ਜ਼ਕਰੀਆ ਖਾਨ ਚਰਖੜੀ ਦਾ ਤੂੰ ਵੀ ਡਰ ਦੇਣਾ ਹੈ ਇਹਦੇ ਘੜੀ ਧਨ ਹੈ ਇਹਦੇ ਸਿਦਕ ਦਾ ਜਿਹੜਾ ਸਿੱਖੀ ਸਿਦਕ ਦਾ ਭਰੋਸਾ ਅਤੇ ਜਿਹੜੀ ਸਿੱਖੀ ਦੀ ਪਰਖ ਹੋਣੀ ਹੈ ਉਹ ਜਿਹੜੀ ਹੈ ਚਰਖੜੀ ਵੀ ਧਨ ਜਿੱਥੇ ਪਰਖ ਹੋਣੀ ਸਾਡੀ ਤੇਰਾ ਨਿਆਂ ਵੀ ਧਨ ਹੀ ਹੈ ਸਾਡੇ ਗੁਰੂ ਦਾ ਹੁਕਮ ਹੀ ਹੈ ਵੀ ਧਰਮ ਦੀ ਖਾਤਰ ਮਰਨਾ ਧਨ ਹੈ ਭਾਈ ਉਹ ਗੁਰੂ ਕੇ ਸਿੱਖ ਧਨਤਾ ਯੋਗ ਹੈ ਉਹਨਾਂ ਦੇ ਕਰਮ ਵੀ ਧਨਤਾ ਯੋਗ ਹਨ
ਤਾਰੂ ਸਿੰਘ ਸੁਣ ਖੁਸ਼ ਭਇਓ
ਜਿਨ੍ਹਾਂ ਨੇ ਆਪਣੇ ਸਿਰ ਲੇਖੇ ਲਾ ਦਿੱਤੇ ਆ ਜੋ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਜਿਹੜੇ ਗੁਰੂ ਕੇ ਸਿੱਖ ਇਹੀ ਕਹਿੰਦੇ ਆ ਕਿ ਗੁਰੂ ਜੀ ਨੇ ਤਾਂ ਇਹੀ ਕਿਹਾ ਵੀ ਜੇ ਤੈਨੂੰ ਸਾਡੇ ਨਾਲ ਪ੍ਰੇਮ ਹੈ ਭਾਈ ਆਪਣਾ ਸਿਰ ਤਲੀ 'ਤੇ ਰੱਖ ਕੇ ਆ ਜਾ ਅਤੇ ਕੀ ਕਿਆ ਕਰਨਾ ਹੈ ਕਿ ਸਿਰ ਦੀਜੈ ਕਾਲ ਨਾ ਕੀਜੈ ਸਿਰ ਦੇ ਕੇ ਵੀ ਆ ਹੰਕਾਰ ਨਹੀਂ ਕਰਨਾ ਵੀ ਮੈਂ ਗੁਰੂ ਨੂੰ ਸਿਰ ਦੇ ਦਿੱਤਾ ਹੈ ਕਿਉਂਕਿ ਸਿਰ ਹੀ ਇਹ ਸਰੀਰ ਹੀ ਗੁਰੂ ਜੀ ਦਾ ਹੈ ਸਾਰਾ ਜਿੰਦੀ ਗੁਰੂ ਜੀ ਦੀ ਹੈ ਮਾਣ ਨਾ ਕਰੇ ਗੁਰੂ ਕਾ ਸਿੱਖ ਇਸ ਤਰ੍ਹਾਂ ਗੁਰੂ ਕੇ ਸਿੱਖ ਧੰਨ ਹਨ ਭਾਈ ਜਿਨ੍ਹਾਂ ਨੇ ਆ ਸਿੱਖੀ ਨਿਭਾ ਲਈ ਹੈ ਸਿਰ ਗੁਰੂ ਦੇ ਲੇਖੇ ਲਾ ਦਿੱਤੇ ਹਨ
ਸਿੰਘ ਚੜਿਓ ਚਰਖ ਸ਼ਤਾਬ ਤਾਰੂ ਸਿੰਘ ਸੁਣ ਖੁਸ਼ ਭਇਓ
ਸੁਣ ਕੇ ਭਾਈ ਤਾਰੂ ਸਿੰਘ ਦੇ ਖੁਸ਼ੀ ਹੋ ਗਏ ਹੈ ਵੀ ਮਹਿਤਾਬ ਸਿੰਘਾ ਤੂੰ ਦੇ ਧੰਨ ਹੈ
ਸਿੰਘ ਚੜਿਓ ਚਰਖ ਸਤਾਬ
ਵੀ ਜਦੋਂ ਸੁਣਿਆ ਭਾਈ ਤਾਰੂ ਸਿੰਘ ਜੀ ਨੇ ਬੜੇ ਖੁਸ਼ ਹੋਏ ਆ ਵੀ ਮਹਿਤਾਬ ਸਿੰਘ ਸਾਨੂੰ ਮਿਲਿਆ ਹੈ ਅਤੇ ਆਪਣੇ ਆਪ ਹੀ ਗ੍ਰਿਫਤਾਰੀ ਦੇ ਦਿੱਤੀ ਅਤੇ ਬੜੀ ਛੇਤੀ ਜਿਹੜਾ ਚਰਖੜੀ 'ਤੇ ਚੜ ਗਿਆ ਹੈ ਭਾਈ ਮਹਿਤਾਬ ਸਿੰਘ ਵਰਗਾ ਕੌਣ ਹੋ ਸਕਦਾ ਹੈ ਭਾਈ
ਅਸਾਂ ਨਿਮਤ ਆਪ ਆ ਮਿਲਿਓ
ਅਸਾਂ ਨਿਮਿਤ ਕੀ ਕਹਿੰਦੇ ਮਨ 'ਚ ਕਿ ਮਹਿਤਾਬ ਸਿੰਘ ਤੂੰ ਤਾਂ ਧੰਨ ਹੀ ਹੈ ਜਿਹੜਾ ਸਾਨੂੰ ਮਿਲਣ ਵਾਸਤੇ ਆਇਆ ਹੈ ਆਪ ਹੀ ਚੱਲ ਕੇ ਤੇਰੇ ਵਰਗਾ ਮਿੱਤਰ ਦੁਨੀਆਂ ਦੇ ਵਿੱਚ ਕੌਣ ਹੋ ਸਕਦਾ ਵੱਡਾ
ਧੰਨ ਧੰਨ ਸਿੰਘ ਮਹਿਤਾਬ
ਧੰਨ ਹੈ ਮਹਿਤਾਬ ਸਿਆਂ ਤੂੰ ਧੰਤਾ ਯੋਗ ਹੈ ਤੇਰੀ ਮਹਿਮਾ ਅਸੀਂ ਕੀ ਕਹੀਏ ਭਾਈ ਤਾਰੂ ਸਿੰਘ ਜੀ ਕਹਿ ਰਹੇ ਆ ਭਾਈ ਮਹਿਤਾਬ ਸਿੰਘ ਨੂੰ ਭਾਈ ਮਹਿਤਾਬ ਸਿਆਂ ਮੇਰੇ ਭਰਾਵਾ ਤੂੰ ਤਾਂ ਧੰਨ ਹੀ ਹੈ ਜਿਹੜਾ ਸਾਨੂੰ ਮਿਲਣ ਵਾਸਤੇ ਆ ਚੇਚਾ ਹੀ ਜਿਹੜਾ ਜੇਲ੍ਹ ਦੇ ਵਿੱਚ ਆ ਤੇ ਨਹੀਂ ਤੇ ਸਾਧ ਸੰਗਤ ਜੀ ਕੌਣ ਆਉਂਦਾ ਹੈ? ਕੋਈ ਕਿਸੇ ਦੇ ਮਗਰ ਨਹੀਂ ਆਉਂਦਾ ਹੈ। ਇੱਕ ਫੜਿਆ ਜਾਂਦਾ, ਦੂਜਾ ਜਨ ਉੱਦਾਂ ਹੀ ਨੱਠ ਜਾਂਦਾ, ਕਹਿੰਦਾ ਮੈਂ ਗੁਮਰਾ ਇਹਦੇ ਕਾਬੂ ਆ ਗਿਆ ਹੈ। ਗੁਰੂ ਜੀ ਦੀ ਬਾਣੀ ਉਹ ਬਚਨ ਹੈ ਨਾ, ਭੈ ਰੋਵੇ ਗੁਣ ਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ। ਮਹਾਰਾਜ ਕਹਿੰਦੇ ਆ ਵੀ ਦੁਨੀਆਂ ਦੇ ਲੋਕ ਭੈ ਕਰਕੇ ਰੋਂਦੇ ਆ ਵੀ ਆਹ ਮਰ ਗਿਆ ਹੈ, ਆਹ ਕਿੱਥੋਂ ਰੋਟੀ ਖਾਵਾਂਗੇ, ਵੇ ਤੂੰ ਦੇ ਰਸਤੇ ਵਿੱਚ ਹੀ ਛੱਡ ਗਿਆ ਹੈ। ਉਹਦੇ ਗੁਣਾਂ ਨੂੰ ਯਾਦ ਕਰਦੇ, ਬੜਾ ਚੰਗਾ ਸੀ, ਬੜਾ ਉਹ ਮਿਲਣ ਵਰਤਣ ਵਾਲਾ ਸੀ। ਪਰ ਗੁਰੂ ਜੀ ਕਹਿੰਦੇ ਤੇ ਲੋਕਾਂ ਦੀ ਸਿਆਣਪ ਹੈ, ਕੋ ਮਰੇ ਨਾ ਮੋਇਆ ਨਾਲੇ, ਕੋਈ ਮਰਿਆਂ ਦੇ ਨਾਲ ਮਰਦਾ ਨਹੀਂ ਹੈ। ਕਿੱਥੇ ਮਰਦਾ ਸਾਧ ਸੰਗਤ ਜੀ? ਜੇ ਪੁੱਤ ਮਰ ਜਾਂਦਾ ਤਾਂ ਨਾਲ ਪਿਓ ਨਹੀਂ ਮਰ ਜਾਂਦਾ ਹੈ, ਮਾਂ ਨਹੀਂ ਮਰ ਜਾਂਦੀ ਹੈ। ਜੇ ਮਾਂ ਮਰਦੀ ਤਾਂ ਪੁੱਤ ਨਹੀਂ ਨਾਲ ਮਰ ਜਾਂਦਾ। ਅਤੇ ਉਹ ਗੁਰਬਾਣੀ ਦੇ ਬਚਨ ਹੈ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਰਾਗ ਵਾਸਤੇ ਸਾਨੂੰ ਉਪਦੇਸ਼ ਹੀ ਕਰਕੇ ਕਹਿੰਦੇ ਹੈ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁੱਖ ਸਿਉਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਹੇ ਪ੍ਰੀਤਮ ਪਿਆਰੇ, ਹੇ ਪੁਰਸ਼, ਤੂੰ ਮਨ ਵਿੱਚ ਇਹ ਸਮਝ ਲਾ ਗੱਲ, ਕੋਈ ਕਿਸੇ ਦਾ ਨਹੀਂ ਹੈ, ਸਾਰੇ ਆਪਣੇ ਸੁੱਖ ਨਾਲ ਬੰਨੇ ਹੋਏ ਹੈ। ਜੇ ਕਿਸੇ ਨੂੰ ਆਪਣੇ ਪੁੱਤ ਨਾਲ ਪ੍ਰੇਮ ਦਾ ਸਵਾਰਥ ਹੈ ਵੀ ਕਮਾਈ ਕਰਕੇ ਖਵਾਵੇਗਾ, ਜੇ ਪੁੱਤ ਹੈ ਤਾਂ ਉਹਨੂੰ ਇਹ ਹੈ ਕਿ ਮੇਰੀ ਮਾਂ ਹੈ, ਮੇਰਾ ਪਿਓ ਹੈ, ਇਹਨਾਂ ਮੈਨੂੰ ਪਾਲਿਆ ਹੈ, ਇਹ ਘਰ ਦਾ ਆਸਰਾ ਹੈ, ਇਹ ਸਾਰੇ ਸੁੱਖ ਦੇ ਨਾਲ ਬੱਝੇ ਹੋਏ ਹੈ। ਅਤੇ ਵੇਖ ਲਓ ਹੁਣ ਸਭ ਤੋਂ ਵੱਧ ਪਿਆਰ ਹੁੰਦਾ ਹੈ ਘਰ ਵਾਲੀ ਦਾ ਘਰ ਵਾਲੇ ਨਾਲ ਅਤੇ ਘਰ ਵਾਲੇ ਦਾ ਘਰ ਵਾਲੀ ਨਾਲ। ਅਤੇ ਗੁਰੂ ਜੀ ਤਾਂ ਉੱਥੇ ਵੀ ਇਹੀ ਕਹਿੰਦੇ ਹੈ, ਘਰ ਕੀ ਨਾਰ ਬਹੁਤ ਹਿਤ ਜਾਸੋ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਵੀ ਭੂਤ ਭੂਤ ਕਰਕੇ ਭੱਜ ਜਾਂਦੀ, ਕਹਿੰਦੀ ਭੂਤ ਇਹਨੂੰ ਸਾੜ ਦਿਓ, ਉਹਦੀ ਲਾਸ਼ ਵੱਧਦੀ ਜਾ ਰਹੀ ਹੈ, ਕਾਨੇ ਤੋਂ ਵੱਧ ਗਿਆ ਇਹ। ਅਤੇ ਗੁਰੂ ਜੀ ਕਹਿੰਦੇ ਇਹ ਬਿਤਕੋ ਵਿਵਹਾਰ ਬਣਿਓ ਹੈ, ਜਾਸੋ ਨਿਹੋ ਲਗਾਇਓ, ਅੰਤ ਵਾਰ ਨਾਨਕ ਹਰ ਜੀ ਕੋਊ ਕਾਮ ਨਾ ਆਇਓ। ਅੰਤ ਵਾਰ ਕੋਈ ਕਿਸੇ ਦਾ ਕੰਮ ਨਹੀਂ ਆਉਂਦਾ, ਨਹੀਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਕਿਹੜਾ ਸ਼ਾਦੀ ਨਹੀਂ ਹੋਈ, ਕਿਹੜੇ ਸਪੁੱਤਰ ਨਹੀਂ ਹੋਏ। ਪਰ ਸਤਿਗੁਰੂ ਜੀ ਵਿਰਾਗ ਦੀ ਅਵਸਥਾ ਵਿੱਚ ਦੱਸਦੇ ਹੈ ਕਿ ਭਾਈ ਗੁਰੂ ਦੇ ਨਿਮਿਤ ਹੁਣ ਕੋਈ ਜਿਹੜਾ ਹੈ ਮਰ ਜਾਣਾ, ਅਤੇ ਜਿਹੜਾ ਆਪਣੇ ਆਪ ਸ਼ਹੀਦੀ ਦੇ ਦਿਨ ਕੋਈ ਕਰਮਾਂ ਵਾਲਾ ਹੀ ਹੈ। ਅਤੇ ਗੁਰੂ ਦੇ ਸਿੱਖ ਵੇਲੋ ਕਿੰਨੇ ਮਹਾਨ ਹੈ, ਭਾਈ ਮਹਤਾਬ ਸਿੰਘ ਜੀ ਨਹੀਂ, ਉਹ ਕਿਹੜਾ ਫੜੇ ਗਏ ਸੀ, ਉਹਨਾਂ ਨੂੰ ਕੀ ਜ਼ਰੂਰਤ ਸੀ, ਉਹ ਸੋਚ ਸਕਦੇ ਸੀ ਹਾਲੇ ਹੋਰ ਦੋ ਚਾਰ ਸਿਰ ਜੀ ਲਈਏ। ਪਰ ਕਹਿੰਦੇ ਆ ਵੀ ਮਰਨ ਜਿਹੜਾ ਮਰਾਉਣ ਹੈ, ਇਹਦੇ ਸਾਧ ਸੰਗਤ ਜੀ ਉਹ ਰੱਬ ਵੱਲੋਂ ਲਿਖਾ ਕੇ ਲਿਆਏ ਹਾਂ ਵੀ ਮਰਨਾ ਹੀ ਹੈ। ਅਤੇ ਫਿਰ ਉਹ ਲੁਕ ਛਿਪ ਕੇ ਕਾਹਨੂੰ ਮਰਨਾ, ਗੁਰੂ ਦੇ ਵਾਸਤੇ ਮਰ ਜਾਣਾ ਠੀਕ ਹੈ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਮਨ ਜੀ ਕਹਿੰਦੇ ਕਿ ਮਹਿਤਾਬ ਸਿਆਂ, ਤੂੰ ਤੇ ਧੰਨ ਹੈ ਜਿਹੜਾ ਸਾਨੂੰ ਮਿਲਣ ਵਾਸਤੇ ਆਇਆ ਹੈ, ਅਤੇ ਮਿਲ ਕਰਕੇ ਆ ਚਰਖੜੀ ਦੇ ਗੁਰੂ ਦੇ ਨਿਮਿਤ ਚੜ ਗਿਆ, ਆ ਨਹੀਂ ਤੇ ਕੌਣ ਕਿਸੇ ਲਈ ਮਰਦਾ ਹੈ।
ਜੋ ਪਈ ਤਾਰੂ ਸਿੰਘ ਪਰਖ ਗਲਿਆਈ।
ਇਧਰੋਂ ਹੁਣ ਖਾਲਸਾ ਜੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਜੋ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਹਨ, ਉਹਨਾਂ ਨੇ ਇਹ ਕਥਾ ਆਪਣੇ ਵੱਡਿਆਂ ਵਡੇਰਿਆਂ ਤੋਂ, ਭਾਈ ਰਾਜ ਸਿੰਘ ਜੀ ਜਿਨ੍ਹਾਂ ਦੇ ਸਾਧ ਸੰਗਤ ਜੀ ਗਲ ਵੱਢਣ ਦੀ ਕੋਸ਼ਿਸ਼ ਕੀਤੀ ਸੀ, ਰੰਗੜਾਂ ਦੇ ਪਰਿਵਾਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਉਹਨਾਂ ਨੂੰ ਕੌਣ ਮਾਰ ਸਕਦਾ ਮਹਾਰਾਜ ਜਿਨ੍ਹਾਂ ਦਾ ਤੂੰ ਰਖਵਾਲਾ ਹੈ। ਭਾਈ ਰਾਜ ਸਿੰਘ ਦੇ ਪੁੱਤਰ ਭਾਈ ਹੈ ਰਤਨ ਸਿੰਘ ਭੰਗੂ ਜੀ ਅਤੇ ਭਾਈ ਮਹਿਤਾਬ ਸਿੰਘ ਜੀ ਲੱਗਦੇ ਦਾਦਾ ਜੀ। ਉਹ ਨਵਾਂ ਪ੍ਰਸੰਗ ਆਰੰਭ ਕਰਕੇ ਕਹਿ ਰਹੇ ਹੈ ਕਿ ਖਾਲਸਾ ਜੀ ਇਹ ਤਾਂ ਸੀ ਸਾਡੇ ਦਾਦਾ ਜੀ ਦੀ ਸਾਖੀ, ਜਿਵੇਂ ਉਹ ਸ਼ਹੀਦ ਹੋਏ ਹੈ ਅਤੇ ਜਿਵੇਂ ਭਾਈ ਤਾਰੂ ਸਿੰਘ ਉੱਪਰ ਇੱਧਰੋਂ ਗੱਲ ਆਈ, ਕਿਉਂਕਿ ਵਿੱਚੋਂ ਹੀ ਉਹ ਸਾਖੀ ਆਰੰਭ ਕਰ ਦਿੱਤੀ ਸੀ ਨਾ ਭਾਈ ਮਹਿਤਾਬ ਸਿੰਘ ਜੀ ਦੀ, ਵੀ ਉਹਨਾਂ ਦੀ ਕਿਵੇਂ ਸ਼ਹੀਦੀ ਹੋਈ ਹੈ। ਆਪ ਜੀ ਨੂੰ ਤਾਂ ਹੀ ਪਹਿਲਾਂ ਦੱਸਿਆ ਹੈ ਕਿ ਢਾਡੀ ਸਿੰਘ ਜਦੋਂ ਸੁਣਾਉਂਦੇ ਆ ਇਤਿਹਾਸ ਭਾਈ ਤਾਰੂ ਸਿੰਘ ਜੀ ਦਾ, ਤਾਂ ਉੱਥੇ ਕਿਤੇ ਧਿਆਨ ਦੇ ਕੇ ਸੁਣ ਲਿਓ, ਕੋਈ ਨਹੀਂ ਸੁਣਾਉਂਦਾ ਵੀ ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੋਈ ਅਤੇ ਹੋਈ ਕਿੰਨਾਂ ਦਿਨਾਂ ਵਿੱਚ ਹੈ। ਉਹ ਇਤਿਹਾਸ ਜਿਹੜਾ ਇਹ ਇੱਥੇ ਹੀ ਲਿਖਿਆ ਹੈ ਭਾਈ ਰਤਨ ਸਿੰਘ ਭੰਗੂ ਜੀ ਨੇ, ਹੋਰ ਨਹੀਂ ਕਿਸੇ ਨੇ ਇੱਦਾਂ ਲਿਖਿਆ। ਇਸ ਤਰ੍ਹਾਂ ਫਿਰ ਭਾਈ ਤਾਰੂ ਸਿੰਘ ਜੀ ਉੱਪਰ ਜੋ ਗੱਲ ਆਈ ਜਿਵੇਂ ਬੀਤੀ।
ਸੁਣੋ ਸੰਤੋ
ਹੇ ਸਮਦ੍ਰਿਸ਼ੀ ਵਾਲਿਓ, ਤਿਆਗੀਓ, ਨਿਮਰਤਾ ਵਾਲਿਓ, ਸਿਮਰਨ ਵਾਲਿਓ, ਸੰਤੋ ਇਹ ਮਨ ਚਿੱਤ ਲਾ ਕੇ ਜੇ ਸਾਖੀ ਸੁਣੋ, ਕਿਉਂਕਿ ਸੰਤ ਤਾਂ ਤੁਸੀਂ ਹੈ ਹੀ ਹੋ ਅਤੇ ਸੰਤ ਜਿਹੜੇ ਸ਼ਾਂਤ ਪੁੰਜੇ ਵੀ ਹੁੰਦੇ ਆ, ਕਈ ਸੰਤ ਛਪਾਈ ਵੀ ਹੁੰਦੇ ਆ, ਜਿਵੇਂ ਸੰਤ ਜਰਨੈਲ ਸਿੰਘ ਜੀ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਸੰਤ ਛਪਾਹੀ ਮੀਰੀ ਪੀਰੀ ਤਾਂ ਹੀ ਧਾਰਨ ਕੀਤੀ ਹੈ ਵੀ ਹੇ ਗੁਰੂ ਕੇ ਸੰਤੋ। ਭਾਈ ਰਤਨ ਸਿੰਘ ਭੰਗੂ ਜੀ ਕਹਿ ਰਹੇ ਹੈ ਵੀ ਸੰਤੋ ਇਹ ਤੁਸੀਂ ਸੰਤ ਦੇ ਮਹਾਨ ਹੈ ਹੀ ਹੋ, ਪਰ ਆ ਮਨ ਚਿੱਤ ਲਾ ਕੇ ਭਾਈ ਤਾਰੂ ਸਿੰਘ ਵਿਦੇਹ ਮੁਕਤੀ ਦੀ ਕਥਾ ਸੁਣੋ। ਜੇ ਸੁਣੋਗੇ ਤਾਂ ਤੁਸੀਂ ਵਿਦੇਹ ਮੁਕਤਾਂ ਨੂੰ ਆਪਣਾ ਸੀਸ ਗੁਰਬਾਣ ਕਰਨ ਨੂੰ ਤਿਆਰ ਹੋ ਜਾਓਗੇ। ਮਨ ਚਿੱਤ ਵੇਖ ਲਓ, ਸ਼ਬਦ ਹਰ ਥਾਂ ਹੀ ਆ ਵੀ ਮਨ ਚਿੱਤ ਲਾ ਕੇ ਸੁਣੋ। ਉਹ ਕਿਉਂ? ਕਿਉਂਕਿ ਮਨ ਬੜਾ ਚੰਚਲ ਹੈ। ਮਨ ਜਿਹੜਾ ਹੈ ਉਹ ਗੁਰੂ ਕੇ ਸਿੱਖਾਂ ਦੀ ਕਥਾ, ਗੁਰੂ ਦੀ ਕਥਾ ਸੁਣਨੀ ਨਹੀਂ ਚਾਹੁੰਦਾ ਹੈ। ਆਹ ਨਾਟਕ ਟੀ ਵੀ ਸਾਰਾ ਦਿਨ ਵੀ ਜੇ ਵੇਖਦੇ ਰਹਾਂਗੇ ਤਾਂ ਕਦੇ ਥੱਕਾਂਗੇ ਨਹੀਂ। ਗੁਰੂ ਦੇ ਦਰਬਾਰ ਵਿੱਚ ਅੱਧਾ ਘੰਟਾ ਜੇ ਕਿਤੇ ਚੌਂਕੜੀ ਮਾਰ ਕੇ ਬੈਠ ਗਏ ਅਤੇ ਜੇ ਸਾਡੇ ਭਾਅ ਦੀ ਨਾ ਬਣ ਗਈ ਤਾਂ ਫਿਰ ਵੇਖਿਓ ਕਿੰਨਾ ਬੁਰਾ ਹਾਲ ਹੋ ਜਾਂਦਾ। ਇੱਥੇ 5-10 ਮਿੰਟ ਮਹਾਂ ਹੀ ਕੋਈ ਬੈਠ ਸਕਦਾ ਹੈ। ਫਿਰ ਮਨ ਬੜਾ ਚੰਚਲ ਹੈ, ਤਾਂ ਹੀ ਕਵੀ ਜੀ ਕਹਿ ਰਹੇ ਮਨ ਚਿੱਤ ਲਾ ਕੇ ਸੁਣੋ। ਮਨ ਕੀ ਕਹਿੰਦਾ ਹੈ? ਇਹ ਮੈਂ ਸਾਖੀ ਬੜੀ ਵਾਰ ਸੁਣੀ ਹੈ ਕਿ ਸਾਨੂੰ ਅੱਗੇ ਨਹੀਂ ਪਤਾ ਹੈ ਕਿ ਅਸੀਂ ਅੱਜ ਦੇ ਹਾਂ, ਇਹਦੇ ਜੋ ਅਸੀਂ ਜੰਮੇ ਦੇ ਸੁਣਦੇ ਆ ਰਹੇ ਹਾਂ। ਇਹ ਮਨ ਚੰਚਲ ਬੜਾ ਸਿਆਣਾ ਹੈ, ਜਿਸ ਕਰਕੇ ਸੁਣਦਾ ਨਹੀਂ ਚਿੱਤ ਲਾ ਕੇ। ਇੱਥੇ ਉਹੀ ਭਾਈ ਸਾਹਿਬ ਕਹਿ ਰਹੇ ਇਹ ਸੰਤੋ, ਇਹ ਗੁਰੂ ਕੀ ਸੰਗਤ ਜੀ, ਆ ਮਨ ਚਿੱਤ ਲਾ ਕੇ ਭਾਈ ਤਾਰੂ ਸਿੰਘ ਜੀ ਦੀ ਜੋ ਮਹਾਨ ਹੀ ਕੁਰਬਾਨੀ ਹੈ ਜਿਹੜੀ ਅਸੀਂ ਕਦੀ ਕਰ ਹੀ ਨਹੀਂ ਸਕਦੇ, ਉਹ ਸੁਣ ਲਓ ਧਿਆਨ ਦੇ ਕੇ।
ਤਾਰੂ ਸਿੰਘ ਨਵਾਬ ਬੁਲਾਇਆ,
ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਨਵਾਬ ਖਾਨ ਬਹਾਦਰ ਨੇ ਬੁਲਾਇਆ ਵੀ ਸੱਦ ਕੇ ਲਾਓ ਤਾਰੂ ਸਿੰਘ ਨੂੰ।
ਆਣ ਮਿਲਾਇਆ,
ਉਹ ਜਿਹੜੇ ਐਦੀਆਂ ਹਲਕਾਰੇ ਸੀ, ਫੌਜਦਾਰ ਸੀ, ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਪਕੜ ਕਰਕੇ ਉਹ ਜੇਲ੍ਹ ਖਾਨੇ ਵਿੱਚੋਂ ਤੇ ਲੈ ਕਰਕੇ ਉਹ ਕਚਹਿਰੀ ਵਿੱਚ ਲੈ ਆਏ ਹਨ।
ਵਾਹਿਗੁਰੂ ਕੀ ਫਤਿਹ ਬੁਲਾਈ।
ਭਾਈ ਸਾਹਿਬ ਜੀ ਨੇ ਜਦੋਂ ਸਾਧ ਸਿੰਘ ਜੀ ਕਚਹਿਰੀ ਵਿੱਚ ਆਏ ਆ, ਜੋ ਗੁਰੂ ਘਰ ਦੀ ਮਰਿਆਦਾ, ਜੋ ਗੁਰੂ ਦੇ ਸਿੱਖ ਦਾ ਧਰਮ ਹੈ, ਉਹ ਆ ਕੇ ਕੀ ਕੀਤਾ? ਕਚਹਿਰੀ 'ਚ ਆਉਂਦਿਆਂ ਕਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਗੁਰੂ ਜੀ ਦੀ ਜਿਹੜੀ ਹੈ ਫਤਿਹ ਉਹ ਬੁਲਾ ਦਿੱਤੀ।
ਅਕਾਲ ਅਕਾਲ ਕਹਿ ਉੱਚ ਸੁਣਾਈ,
ਜੋ ਗੁਰੂ ਦੇ ਘਰ ਦਾ ਨਿਯਮ ਹੈ ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਵੀ ਜੋ ਪਰਮਾਤਮਾ ਹੈ ਉਹ ਕਿਸੇ ਕਾਲ ਵਿੱਚ, ਸਮੇਂ ਵਿੱਚ, ਕਿਸੇ ਮੌਤ ਵਿੱਚ ਨਹੀਂ ਹੈ, ਉਹਨੂੰ ਮੰਨਣ ਵਾਲੇ ਵੀ ਕਿਸੇ ਮੌਤ ਵਿੱਚ ਨਹੀਂ ਹੈ, ਉੱਚੀ ਸਾਰੀ ਸੁਣਾ ਦਿੱਤਾ ਹੈ। ਆਏ ਸਿੰਘ ਤਾਂ ਫਤਿਹ ਗਜਾਈ, ਅਤੇ ਸੁਣ ਸੁਣ ਨਵਾਬ ਮਨ ਜਰਿਓ ਮਹਾਈ, ਕਿ ਜਿਹੜਾ ਸੁਣ ਕੇ ਨਾ ਨਵਾਬ ਜ਼ਕਰੀਆ ਖਾਨ ਇਹਦੇ ਸੜ ਬਲ ਕੇ ਕੋਲਾ ਹੀ ਹੋ ਗਿਆ।
ਸੁਣਤ ਨਵਾਬ ਅਤ ਸੋਖਤ ਭਇਓ,
ਇਹ ਸੁਣ ਕੇ ਜਿਹੜਾ ਨਵਾਬ ਜ਼ਕਰੀਆ ਖਾਨ ਇਹਦੇ ਇਹਦਾ ਮੂੰਹ ਹੀ ਸੁੱਕ ਗਿਆ, ਇਹਦੀ ਸ਼ਗਲ ਹੀ ਵਿਗੜ ਗਈ ਵੀ ਆ ਇੰਨੇ ਦਿਨਾਂ ਦਾ ਭੁੱਖਾ ਪਿਆਸਾ ਇਹ ਸਿੰਘ, ਅਤੇ ਹਜੇ ਵੀ ਗੱਜ ਵੱਜ ਕੇ ਆਪਣੀਆਂ ਕਲਮਾਂ ਜਿਹੜੀਆਂ ਪੜ੍ਹਦੇ ਉਹ ਪੜ੍ਹੀ ਜਾ ਰਿਹਾ। ਆ ਕਿੱਦਾਂ ਇਹਨੇ ਮੇਰਾ ਡਰ ਨਹੀਂ ਰੱਖਿਆ ਕਚਹਿਰੀ ਵਿੱਚ ਆ ਕੇ ਵੀ ਉਹ ਆਪਣੇ ਗੁਰੂ ਦੀ ਫਤਿਹ ਬੁਲਾ ਦਿੱਤੀ ਹੈ।
ਕਾਟ ਉਂਗਲ ਜਨ ਲੋਣ ਲੱਗਿਓ,
ਇਹ ਤੇ ਉਵੇਂ ਗੱਲ ਹੋ ਗਈ ਹੈ, ਕਹਿੰਦੇ ਜੇ ਉਂਗਲ ਵੱਢੀ ਜਾਵੇ ਤਾਂ ਕੋਈ ਲੂਣ ਪਾ ਦੇ ਤਾਂ ਕਿੱਦਾਂ ਤੜਫਦਾ ਹੈ। ਮਨੋ ਜ਼ਖਮ ਪਰ ਜ਼ਖਮ ਲਗਾਇਓ, ਜਿਹੜਾ ਭਾਈ ਸਾਹਿਬ ਜੀ ਨੇ ਫਤਿਹ ਬੁਲਾਈ ਹੈ ਨਾ, ਮੰਨ ਲਓ ਵੀ ਜ਼ਖਮ 'ਤੇ ਜ਼ਖਮ ਹੀ ਲਾ ਦਿੱਤਾ ਹੈ। ਜਿਵੇਂ ਜ਼ਖਮ ਹੋਵੇ ਪਹਿਲਾਂ ਹੀ, ਫਿਰ ਹੋਵੇ ਅੱਲਾ, ਉਹ 'ਤੇ ਸੱਟ ਵਾਜ ਜਿਹੜੀ ਬੜੀ ਦਰਦ ਹੁੰਦੀ ਹੈ, ਇਹ ਤਾਂ ਹੁਣ ਪਹਿਲਾਂ ਹੀ ਸੜਿਆ ਬਲਿਆ ਅਤੇ ਜ਼ਖਮ ਇਹਦੇ ਪਹਿਲਾਂ ਹੀ ਬੜੇ ਹੋਏ ਆ ਵੀ ਸਿੰਘ ਮਰਦੇ ਕਿਉਂ ਨਹੀਂ ਹੈ, ਸ਼ਹੀਦ ਕਿਉਂ ਨਹੀਂ ਹੁੰਦੇ। ਭਾਈ ਸਾਹਿਬ ਜੀ ਨੇ ਜਿਹੜੀ ਫਤਿਹ ਬੁਲਾ ਦਿੱਤੀ, ਮੰਨ ਲਓ ਇਹਦਾ ਅੱਲੇ ਜ਼ਖਮ ਨੂੰ ਜਿਹੜਾ ਫਿਰ ਛੇੜ ਦਿੱਤਾ ਹੈ।
ਦੋਹਰਾ ਤਾਰੂ ਸਿੰਘ ਜੀ ਤਪ ਕਹਿਓ,
ਫਿਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਹੈ ਸੁਣੋ ਖਾਨ ਜੀ ਬਚਨ ਹਮਾਰਾ, ਹਮਨ ਹੈ ਕੀ ਕਹਿੰਦੇ ਹੈ ਖਾਨ ਬਹਾਦਰ, ਅੱਜ ਤੂੰ ਸਾਡਾ ਬਚਨ ਸੁਣ, ਅਸਾਂ ਹਮਨ ਹੈ ਤੁਮਰਾ ਕੁਛੂ ਵਿਗਾੜਾ, ਅਸੀਂ ਕਹਿੰਦੇ ਤੇਰਾ ਕੁਝ ਵਿਗਾੜਿਆ ਨਹੀਂ ਹੈ। ਭਾਈ ਤਾਰੂ ਸਿੰਘ ਜੀ ਇਸ ਤਰ੍ਹਾਂ ਕਹਿ ਰਹੇ ਹਨ, ਹੇ ਨਵਾਬ ਜ਼ਕਰੀਆ ਖਾਨ, ਖਾਨ ਬਹਾਦਰ ਖਾਨੂ, ਆ ਸਾਡੀ ਗੱਲ ਸੁਣ,
ਹਮ ਤੁਮਰੋ ਨਾ ਵਿਗਾੜਿਓ,
ਹਮ ਨਹਿ ਤੁਮਰਾ ਕਿਛੂ ਵਿਗਾੜਾ, ਦੱਸ ਅਸਾਂ ਨੇ ਤੇਰਾ ਕੀ ਵਿਗਾੜਿਆ, ਕੀ ਤੇਰਾ ਮੱਲਿਆ ਹੈ?
ਤੁਮ ਕਿਵੇਂ ਦੇਤ ਅਜਾਬ,
ਤੂੰ ਆ ਦੱਸ ਆ ਕਿਸ ਵਾਸਤੇ ਅਜਾਬ ਕਹੀਏ ਤਸੀਏ, ਕਿਸ ਵਾਸਤੇ ਸਾਨੂੰ ਸਜ਼ਾ ਦੇ ਰਿਹਾ? ਕੋਈ ਮਤਲਬ ਤੇਰੀ ਕੋਈ ਗੱਲ ਦਾ ਪਤਾ ਤਾਂ ਲੱਗੇ ਕਿ ਆ ਫਲਾਣੀ ਗੱਲ ਤੋਂ ਸਜ਼ਾ ਦੇ ਰਿਹਾ ਹਾਂ? ਦੱਸ, ਚੋਰੀ ਯਾਰੀ ਠੱਗੀ ਕਾਈ, ਜੋ ਹਮ ਕਰੀ ਸੋ ਦੇਹ ਬਤਾਈ। ਜਿਹੀ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਠੱਗੀ ਕੀਤੀ ਹੈ, ਅਤੇ ਤੂੰ ਦੱਸ, ਅਤੇ ਉਹ ਦੱਸ ਵੀ ਤੂੰ ਆ ਗੁਨਾਹ ਕੀਤਾ ਹੈ, ਆ ਕਿਸ ਵਾਸਤੇ ਸਾਨੂੰ ਸਜ਼ਾ ਦਿੱਤਾ ਹੈ, ਅਸੀਂ ਤੇਰਾ ਕੀ ਵਿਗਾੜਿਆ ਹੈ?
ਚੋ ਪਈ ਜੋ ਹਮ ਤੁਮਾਰੀ ਭੂਮ ਵਿਗਾੜੇ।
ਦੱਸ, ਅਸੀਂ ਕੋਈ ਤੇਰੀ ਧਰਤੀ ਮਾਲੀ ਹੈ, ਕੋਈ ਤੇਰੀ ਅਸੀਂ ਜ਼ਮੀਨ ਵਾਲੀ ਹੈ, ਕੋਈ ਹਲਵਾ ਦਿੱਤਾ ਹੈ, ਕੋਈ ਕਬਜ਼ਾ ਕਰ ਲਿਆ ਹੈ? ਜੇ ਅਸੀਂ ਤੇਰੇ ਰਾਜ ਵਿੱਚ ਰਹਿ ਕੇ ਅਸੀਂ ਆਪਣੀਆਂ ਪੈਲੀਆਂ ਚਾਰ ਵਾਹੁੰਦੇ ਹਾਂ ਜਾਂ ਆਪਣੇ ਪੈਲੀਆਂ ਦੇ ਵਿਗਾੜ ਕਰਦੇ ਹਾਂ, ਅਤੇ ਅਸੀਂ ਐਵੇਂ ਨਹੀਂ ਉਹ ਆਪਣੀ ਵਾਹੀ ਕਰਦੇ, ਅਸੀਂ ਉਹਦੇ ਜਿਹੜੇ ਮਾਮਲੇ ਭਰਦੇ ਹਾਂ, ਸ਼ਾਨੀ ਭਰਦੇ ਹਾਂ, ਅਸੀਂ ਉਹਦਾ ਟੈਕਸ ਭਰਦੇ ਹਾਂ, ਐਵੇਂ ਜ਼ਮੀਨ ਨਹੀਂ ਵਾਹੁੰਦੇ ਤੇਰੇ ਰਾਜ ਵਿੱਚ ਰਹਿ ਕੇ।
ਉਹ ਜੋ ਵਣਜ ਵਪਾਰ ਵੀ ਕਰੇ।
ਇਹ ਭਾਈ ਤਾਰੂ ਸਿੰਘ ਜੀ ਕਿਉਂ ਰਹੇ ਕਹਿ ਰਹੇ ਹੈ? ਇਹਦਾ ਮਤਲਬ ਇਹ ਨਹੀਂ ਹੈ ਕਿ ਭਾਈ ਤਾਰੂ ਸਿੰਘ ਜੀ ਸ਼ਹੀਦੀ ਤੋਂ ਡਰਦੇ ਹੈ, ਨਾ ਸ਼ਹੀਦੀ ਤੋਂ ਨਹੀਂ ਡਰਦੇ ਭਾਈ ਤਾਰੂ ਸਿੰਘ ਜੀ। ਉਹ ਕਿਉਂ ਕਹਿ ਰਹੇ ਹੈ ਵੀ ਕਮ ਸੇ ਕਮ ਤੈਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੂੰ ਕਿਸ ਵਾਸਤੇ ਤੂੰ ਸਜ਼ਾ ਦੇ ਰਿਹਾ, ਕਿਸ ਵਾਸਤੇ ਕੈਦ ਕੀਤਾ, ਕੋਈ ਪਤਾ ਤਾਂ ਲੱਗੇ ਤੇਰਾ, ਇੱਕ ਕੋਈ ਗੁਨਾਹ ਕੀ ਹੈ ਸਾਡਾ? ਹੁਣ ਬਿਨਾਂ ਗੱਲ ਤੋਂ ਹੁਣ ਕੋਈ ਇੱਥੇ ਪਕੜ ਕੇ ਲੈ ਜੇ, ਫੜ ਕੇ ਲੈ ਜੇ ਸਾਡੇ ਵਰਗਿਆਂ ਨੂੰ, ਅਤੇ ਉੱਥੇ ਪੁੱਛਣਾ ਤੁਸੀਂ ਹੈ ਹੀ ਨਾ ਮਾੜਾ ਚੰਗਾ, ਵੀ ਦੱਸ ਵੀ ਗੱਲ ਕੀ ਹੋਈ ਹੈ? ਭਾਈ ਤਾਰੂ ਸਿੰਘ ਜੀ ਉਹੀ ਨੂੰ ਕਹਿ ਰਹੇ ਹੈ ਵੀ ਦੱਸ ਵੀ ਤੂੰ ਟੈਕਸ ਤੋਂ ਫੜੇਗਾ, ਵੀ ਪੈਲੀ ਵਾਹੁੰਦੇ ਆ, ਟੈਕਸ ਨਹੀਂ ਤਾਰਦੇ ਸਰਕਾਰ ਦਾ, ਅਸੀਂ ਤਾਂ ਜੇ ਕੋਈ ਜ਼ਮੀਨ ਵਾਹੁੰਦੇ ਹਾਂ ਤਾਂ ਤੇਰਾ ਟੈਕਸ ਭਰਦੇ, ਸ਼ਾਨੀ ਭਰਦੇ ਹਾਂ, ਆਹ ਤੇਰਾ ਹਾਲਾ ਭਰਦੇ ਹਾਂ, ਅਤੇ ਜੇ ਕਦੇ ਵਣਜ ਵਪਾਰ ਇੱਕ ਇਲਾਕੇ ਤੋਂ ਦੂਜੇ ਇਲਾਕੇ ਵਿੱਚ ਕੋਈ ਲੈਣ ਦੇਣ ਕਰਦੇ ਹਾਂ ਤਾਂ ਹੀ ਤੇਰਾ ਹਾਲਾ ਭਰਦੇ ਹਾਂ, ਫਿਰ ਵੀ ਟੈਕਸ ਭਰਦੇ ਹਾਂ, ਅਤੇ ਦਿੱਤੇ ਲਏ ਤੋਂ ਬਿਨਾਂ ਅਸੀਂ ਕੋਈ ਕੰਮ ਨਹੀਂ ਕਰਦੇ।
ਤੁਮਕੋ ਦੇ ਕੇ ਜੋ ਰਹਿ ਜਾਏ,
ਤੈਨੂੰ ਦੇ ਕੇ ਜੋ ਵੀ ਅਸੀਂ ਵਪਾਰ ਕਰਦੇ, ਖੇਤੀਬਾੜੀ ਕਰਦੇ ਹਾਂ ਨਾ, ਉਹਦੇ ਵਿੱਚੋਂ ਪਹਿਲਾਂ ਤੇਰਾ ਟੈਕਸ ਭਰਦੇ ਹਾਂ, ਤੈਨੂੰ ਦੇ ਕਰਕੇ ਜੋ ਵੀ ਸਾਡੇ ਕੋਲ ਰਹਿ ਜਾਂਦਾ ਬਾਕੀ,
ਸੋ ਹਮ ਆਪਣੇ ਪੇਟ ਨ ਪਾਏ,
ਉਹ ਜਿਹੜਾ ਅਸੀਂ ਆਪਣੇ ਪੇਟ 'ਚ ਪਾਉਂਦੇ ਹਾਂ ਭਾਵ ਉਹੀ ਖਰਚਾ ਰੱਖ ਲੈਂਦੇ ਹਾਂ, ਅਤੇ ਦੱਸ ਇਹਦੇ ਵਿੱਚ ਤੇਰਾ ਕੀ ਮੱਲਿਆ ਹੈ?
ਆਪਣਾ ਤਨ ਪੇਟ ਰੱਖ ਕੇ ਉਣੀ,
ਅਤੇ ਅਸੀਂ ਉਹ ਜਿਹੜਾ ਖਰਚਾ ਸਾਡਾ ਬਚਦਾ ਉਹਨੂੰ ਰੱਖ ਕੇ ਆਪਣਾ ਪੇਟ ਊਣਾ ਰੱਖ ਕੇ ਭਾਵ ਰੁੱਖੀ ਮਿੱਸੀ ਆ ਜਿਹੜਾ ਹੈ ਪਾਣੀ ਪੀ ਕੇ ਗੁਜ਼ਾਰਾ ਕਰ ਲੈਂਦੇ ਹਾਂ।
ਦੇਤ ਔਰ ਕੋ ਚਬਨ ਚਬੂਣੀ,
ਆਪ ਹੀ ਉਹਨੇ ਰਹਿ ਕੇ ਪੇਟ ਤੋਂ ਕਿਤੇ ਥੋੜ੍ਹੀ ਖਾ ਲਈ ਥੋੜ੍ਹੀ ਨਾ ਖਾਧੀ, ਭੁੱਖਾ ਪੇਟ ਰੱਖ ਕੇ ਉਹਨਾਂ ਰੱਖ ਕੇ, ਵੀ ਇਹ ਨਹੀਂ ਵੀ ਵੱਖੀਆਂ ਭਰ ਕੇ ਜਿਵੇਂ ਅਸੀਂ ਖਾਂਦੇ ਹਾਂ ਉੱਦਾਂ। ਭਾਈ ਤਾਰੂ ਸਿੰਘ ਜੀ ਕਹਿੰਦੇ ਆ ਵੀ ਅਸੀਂ ਤਾਂ ਆਪਣਾ ਪੇਟ ਉਹਨਾਂ ਰੱਖ ਕੇ, ਜਿਹੜੇ ਲੋੜਵੰਦ ਹੈ ਗਰੀਬ ਹੈ, ਕਿਉਂਕਿ ਭਾਈ ਤਾਰੂ ਸਿੰਘ ਜੀ ਸਾਧ ਸੰਗਤ ਜੀ ਲੰਗਰ ਵੀ ਲਾਉਂਦੇ ਸਨ ਹਮੇਸ਼ਾ ਹੀ, ਬੜੇ ਇਹਨਾਂ ਦੀ ਕਮਾਈ ਸੀ, ਅਤੇ ਗੁਰੂ ਕੇ ਸਿੱਖਾਂ ਵਾਸਤੇ ਟੋਕਰੇ ਭਰ ਕੇ ਅਤੇ ਉਹ ਜੰਗਲਾਂ ਵਿੱਚ ਜਾ ਕੇ ਸੀਟੀਆਂ ਮਾਰਨੀਆਂ, ਸਿੱਖਾਂ ਨੇ ਬਾਹਰ ਆ ਜਾਣਾ ਅਤੇ ਉੱਥੇ ਲੰਗਰ ਵਰਤਾ ਕੇ ਆਉਣਾ। ਇਹ ਭਾਈ ਤਾਰੂ ਸਿੰਘ ਦੀ ਕਰਨੀ ਹੈ ਮਹਾਨ, ਜਦੋਂ ਕਿ ਉਹ ਸਰਕਾਰ ਦਾ ਲਾਣ ਵੀ ਮਿਲਣ ਵਰਤਣ ਵਾਲੇ ਦਾ ਕੁਛ ਰਹਿਣ ਨਹੀਂ ਦਿਆਂਗੇ। ਭਾਈ ਤਾਰੂ ਸਿੰਘ ਜੀ ਪਰ ਗੁਰੂ ਦੀ ਸੇਵਾ ਕਰਦੇ ਹੀ ਰਹੇ ਗੁਰੂ ਪੰਥ ਦੀ, ਕਿਉਂਕਿ ਗੁਰੂ ਪੰਥ ਗੁਰੂ ਹੈ। ਇਸ ਤਰ੍ਹਾਂ ਕਹਿੰਦੇ ਆ ਵੀ ਅਸੀਂ ਜਿਹੜੇ ਲੋੜਵੰਦ ਹੈ, ਫਿਰ ਗੁਰੂ ਕੇ ਸਿੱਖ ਹੈ ਉਹਨਾਂ ਵਾਸਤੇ ਜਿਹੜੇ ਚੱਬਣ ਚਬਾਉਣੀ ਛੋਲੇ ਕੋਈ ਭੁੰਨੇ ਰੁੱਖੀਆਂ ਮਿੱਸੀਆਂ ਜਿਹੜੀਆਂ ਰੋਟੀਆਂ ਹੈ ਵੀ ਉਹ ਅਸੀਂ ਉਹਨਾਂ ਨੂੰ ਦੇ ਆਉਂਦੇ ਹਾਂ। ਇਹਦੇ ਵਿੱਚ ਦੱਸ ਤੇਰਾ ਕੀ ਨੁਕਸਾਨ ਹੈ, ਤੈਨੂੰ ਕੀ ਘਾਟਾ ਹੈ?
ਕਹੋ ਤੇਰੀ ਕਿਆ ਘਾਟ ਹੋ ਜਾਏ,
ਦੱਸ ਤੇਰੀ ਕੋਈ ਗੰਢ ਹੋ ਜਾਂਦਾ ਹੈ ਕੁਝ, ਤੇਰੀ ਕੋਈ ਗੰਢ ਖੁੱਲਦੀ ਹੈ ਵੀ, ਜਾਂ ਤੇਰਾ ਇਹਦੇ ਵਿੱਚ ਅਸੀਂ ਮੱਲ ਲੈਂਦੇ ਹਾਂ ਕਿ ਤੇਰੇ ਖਜ਼ਾਨੇ ਵਿੱਚੋਂ ਕੱਢ ਕੇ ਅਤੇ ਦੂਜਿਆਂ ਨੂੰ ਲੰਗਰ ਛਕਾ ਰਹੇ ਹਾਂ?
ਹਮਕੋ ਤੁਮ ਕਿਮ ਦੇਤ ਸਜਾਏ।
ਹੁਣ ਗੁਰੂ ਕੇ ਜਿਹੜੇ ਸਿੰਘ ਸਾਧ ਸੰਗਤ ਜੀ ਉਹ ਖਰੇ ਹੈ, ਖਰੇ ਕਿਉਂ ਹੈ? ਕਿਉਂਕਿ ਗੁਰੂ ਕੇ ਸਿੰਘ ਸੂਰਮੇ ਦੇ ਭਲੇ ਹਨ, ਉਹ ਸੱਜ ਦੇ ਰਾਹ ਦੇ ਚੱਲਣ ਵਾਲੇ ਹੈ, ਅਤੇ ਫਿਰ ਕਿਉਂ ਆਪਣਾ ਉਹ ਮੁੱਖ ਬੰਦ ਕਰਕੇ ਅਤੇ ਕਿਉਂ ਕਿਸੇ ਦਾ ਡਰ ਰੱਖਣ? ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਦਿਲ ਯਾਰ ਬੰਨੀ ਹੱਥ ਕਾਰ ਬੰਨੀ, ਭਲੇ ਮਾਨਸ ਹੈ, ਉਹ ਤਾਂ ਸਿੱਧੀਆਂ ਗੱਲਾਂ ਕਰ ਰਿਹਾ ਵੀ ਦੱਸ ਅਸੀਂ ਤੇਰਾ ਕੀ ਮੱਲਿਆ ਹੈ। ਤੂੰ ਕਹਿੰਦੇ ਹੈ ਦੱਸ ਜ਼ਕਰੀਆ ਖਾਨ ਕਿਸ ਗੱਲ ਕਰਕੇ ਆ ਸਾਨੂੰ ਸਜ਼ਾ ਦੇਣ ਲੱਗਾ ਹੈ।
ਨਵਾਬ ਅੱਗੇ ਤੋਂ ਕ੍ਰੋਧ ਹੈ ਭਰਿਓ,
ਇਹਦੇ ਅੱਗੇ ਜਿਹੜਾ ਸੜਕੇ ਕੋਲਾ ਹੋਇਆ ਪਿਆ ਸੀ, ਮੱਚਿਆ ਪਿਆ ਸੀ, ਫਿਰ ਹੁਣ ਸਿੰਘ ਜਿਹੜੇ ਉਹ ਖਰੇ ਆ ਅਤੇ ਖਰੇ ਵਚਨ ਕਹਿੰਦੇ ਉਹ ਫਿਰ ਸਗੋਂ ਚੁੱਭਦੇ ਆ। ਆ ਜਿਹੜਾ ਹੋਵੇ ਨਾ ਕੋਈ ਆਪਣੇ ਆਪ 'ਚ ਹੰਕਾਰ ਆ ਬੰਦਾ, ਉਹ ਹੰਕਾਰੇ ਬੰਦੇ ਦੇ ਅੱਗੇ ਕੋਈ ਉਹ ਫਿਰ ਕੋਈ ਮਾਤੜ ਵੀ ਕੋਈ ਵਚਨ ਕਰਦੇ ਸੱਜਦਾ ਤਾਂ ਉਹਨੂੰ ਸਗੋਂ ਅੱਗ ਲੱਗ ਜਾਂਦੀ ਹੈ। ਉਹਦੇ ਨਾਂ ਵੀ ਕਸੂਰ ਹੋਵੇ ਤਾਂ ਫਿਰ ਉਹ ਕਹਿੰਦਾ ਵੀ ਇਹਨੂੰ ਮੈਂ ਜਿਹੜਾ ਹੈ ਨਿਬੇੜਦਾ ਹੀ ਨਿਬੇੜਦਾ ਹੈ ਗਰੀਬ ਨੂੰ। ਹੁਣ ਜ਼ਕਰੀਆ ਖਾਨ ਨੇ ਬਹਾਨਾ ਤਾਂ ਬਣਾਇਆ ਹੈ, ਭਾਈ ਤਾਰੂ ਸਿੰਘ ਨੂੰ ਫੜ ਕੇ ਤਾਂ ਲਿਆਂਦਾ ਹੀ ਹੈ, ਕ੍ਰੋਧ ਨਾਲ ਭਰਿਆ ਹੋਇਆ ਸੀ। ਭਾਈ ਤਾਰੂ ਸਿੰਘ ਜੀ ਦੇ ਬਚਨ ਸੁਣ ਕੇ ਤੇ ਅੱਗ ਹੀ ਲੱਗ ਗਈ ਹੈ।
ਮੁਖ ਤੇ ਖੋਟਾ ਬਚਨ ਉਚਾਰਿਓ,
ਮੁਖ ਤੋਂ ਇਹਨੇ ਖੋਟਾ ਜਿਹੜਾ ਬਚਨ ਹੈ ਸਾਧ ਸੰਗਤ ਜੀ ਉਚਾਰਿਆ। ਖੋਟਾ ਬਚਨ ਕੀ ਹੁੰਦਾ ਹੈ? ਜਿਵੇਂ ਸਰੀਰ ਹੈ ਆਪਣੇ, ਕੋਈ ਕਹਿ ਦੇ ਕੁੱਤਾ ਬਿੱਲਾ ਕੋਈ ਗਾਲ ਕੱਢਦੇ ਤੇ ਇਹ ਖੋਟਾ ਬਚਨ ਨਹੀਂ ਹੈ ਇੰਨਾ, ਜਿੰਨਾ ਇਹ ਕਹਿ ਦੇਣਾ ਨਾ ਆ ਜਿਹੜੇ ਤੇਰੇ ਕੇਸ ਜੇ ਨਾ ਤੇਰੇ ਜੋੜਿਓ ਫੜ ਕੇ ਘੁਮਾਊਂ ਤੈਨੂੰ ਮੈਂ, ਆ ਤੇਰਾ ਮੈਂ ਚੋਲਾ ਜਿਹਾ ਤੇਰਾ ਮੈਂ ਪਾੜ ਦੂੰਗਾ, ਤੇਰਾ ਮੈਂ ਸਹੀ ਸਾਹਿਬੜਾ ਪਾਈ ਫਿਰਦਾ ਤੇਰਾ ਲਾ ਦੂੰਗਾ, ਤੇਰਾ ਬਾਬਾ ਬੁਣਾ ਮੈਂ ਕੱਢ ਦੂੰਗਾ। ਇਹ ਜਿਹੜੇ ਬਚਨ ਕਰਨੇ ਨਾ ਇਹੋ ਜਿਹੇ ਗੁਰੂ ਦੀ ਸਿੱਖੀ ਦੇ ਖਿਲਾਫ਼, ਇਹ ਬੜੇ ਖੋਟੇ ਬਚਨ ਹਨ। ਇਹ ਜਿਹੜੇ ਸੁਣ ਕੇ ਚੁੱਪ ਕਰ ਰਹਿਣਾ ਇਹਦੇ ਮਰ ਜਾਣ ਦੇ ਬਰਾਬਰ ਹੈ। ਜਦੋਂ ਇਹਨੇ ਫਿਰ ਕਹਿੰਦੇ ਭਾਈ ਤਾਰੂ ਸਿੰਘ ਨੇ ਬਚਨ ਕਹੇ ਉਹ ਸਪਸ਼ਟ ਸਪਸ਼ਟ ਵੀ ਤੇਰਾ ਕੀ ਮੱਲਿਆ ਹੈ, ਇਹਨੇ ਅੱਗੋਂ ਬੜੀ ਖੋਟੀ ਬੋਲੀ ਬੋਲੀ ਜਿਹੜੀ ਇਹਨੂੰ ਬੋਲਣੀ ਨਹੀਂ ਸੀ ਚਾਹੀਦੀ।
ਨਵਾਬ ਕਹੇ ਤੂੰ ਹੋ ਮੁਸਲਮਾਨ,
ਕਹਿੰਦਾ ਉਹ ਤਾਰੂ ਸਿਆਂ ਆ ਜਿਹੜਾ ਸਿੱਖੀ ਜੀ ਰੱਖੀ ਫਿਰਦਾ, ਮੁੱਖ ਦੇ ਦਾੜਾ ਸਿਰ ਦੇ ਕੇਸ, ਆ ਜਿਹੜੀ ਤੂੰ ਕਿਰਪਾਨ ਜੀ ਧਾਰਨ ਕੀਤੀ ਆ, ਆ ਕੱਛ ਜਿਹੜਾ ਤੂੰ ਪਾਈ ਫਿਰਨ ਡਿਆ ਹੈ ਕਛਹਿਰੇ ਨੂੰ ਕਹਿੰਦਾ ਹੈ, ਕਹਿੰਦਾ ਇਹ ਸਿੱਖੀ ਛੱਡ ਦੇ ਹੁਣ, ਜੋ ਪਿੱਛੇ ਹੋ ਗਿਆ ਆ ਮੁਸਲਮਾਨ ਬਣ ਜਾ, ਕਲਮਾ ਪੜ ਲੈ, ਇਲ ਲਿਲਾ ਬਿਸਮਿਲਾ ਕਹਿ ਦੇ ਤੂੰ,
ਤੋ ਛਾਡਾਂਗਾ ਤੁਮਰੀ ਜਾਨ,
ਆ ਫਿਰ ਮੈਂ ਤੈਨੂੰ ਕਹਿੰਦਾ ਵਾ ਜੇ ਤੂੰ ਮੰਨ ਲਏਗਾ ਮੁਸਲਮਾਨ ਬਣ ਜਾਵੇਂਗਾ, ਆ ਕਲਮਾ ਪੜ ਲਵੇਂਗਾ, ਆ ਮੁੱਛਾਂ ਜੀਆਂ ਰੱਖ ਲਏਗਾ, ਸੁਨਤ ਕਰਾ ਲਏਗਾ, ਸਿਰ 'ਤੇ ਟੋਪੀ ਜੀ ਪਾ ਲਏਗਾ, ਤੇ ਤੇਰੀ ਮੈਂ ਜਾਨ ਛੱਡ ਦਿਆਂਗਾ, ਨਹੀਂ ਤੇ ਉਹਨਾਂ 'ਚ ਨਹੀਂ ਛੱਡ ਸਕਦਾ।
ਸਿੰਘ ਕਹਿਓ ਹਮ ਡਰ ਕਿਆ ਜਾਨ,
ਸਿੰਘ ਕਹਿਣ ਲੱਗੇ ਵੇਖ ਜ਼ਕਰੀਆ ਖਾਨ ਅਸੀਂ ਕੋਈ ਗਿੱਦੜ ਨਹੀਂ ਗਏ, ਇਹ ਜਿਹੜਾ ਡਰਨਾ ਡਰਾਉਣਾ ਇਹ ਗਿੱਦੜਾਂ ਦਾ ਕੰਮ ਹੈ, ਇਹ ਗੁਰੂ ਦੇ ਸਿੰਘ ਆ ਅਤੇ ਸਿੰਘ ਸ਼ੇਰ ਨੂੰ ਕਹਿੰਦੇ ਆ, ਗੁਰੂ ਦੇ ਸਿੰਘਾਂ ਨੂੰ ਕੀ ਡਰਾਉਣਾ ਹੈ ਤੂੰ, ਤੇਰੇ ਵਰਗੇ ਲੱਕੜ ਬੱਗੇ ਕੁਝ ਨਹੀਂ ਕਰ ਸਕਦੇ।
ਹਮ ਹੋਵੇ ਕਿਵੇਂ ਮੁਸਲਮਾਨੋ,
ਉਹ ਤੂੰ ਦੱਸ ਆ ਕਿਵੇਂ ਮੁਸਲਮਾਨ ਹੋ ਜਾਈਏ, ਤੇਰੇ ਵਾਂਗ ਮੁੱਛਾਂ ਜੀਆਂ ਰੱਖ ਕੇ ਥੱਲੇ ਦਾੜੀ ਵਧਾ ਕੇ ਸਿਰ 'ਤੇ ਉਹ ਪੱਗ ਹਰੀ ਜੀ ਬੰਨ ਕੇ ਸੁਥਣ ਜੀ ਪਾ ਕੇ ਕਿਵੇਂ ਮੁਸਲਮਾਨ ਹੋ ਜਾਈਏ, ਕਿਵੇਂ ਸੁਨਤ ਕਰਾ ਲਈਏ।
ਮੁਸਲਮਾਨ ਕਰ ਮਰੋ ਕੇ ਨਹੀਂ,
ਤੂੰ ਦੱਸ ਵੀ ਜੇ ਅਸੀਂ ਮੁਸਲਮਾਨ ਹੋ ਜਾਵਾਂਗੇ ਤਾਂ ਕੀ ਫਿਰ ਨਹੀਂ ਮਰਦੇ, ਫਿਰ ਨਹੀਂ ਸਾਨੂੰ ਮੌਤ ਆਵੇਗੀ, ਵੀ ਮੁਸਲਮਾਨ ਹੋ ਜਾਵਾਂਗੇ ਤਾਂ ਕੀ ਅਮਰ ਹੋ ਜਾਵਾਂਗੇ। ਜਦੋਂ ਜੇ ਮੁਸਲਮਾਨ ਬਣ ਕੇ ਵੀ ਮਰਨਾ ਹੀ ਹੈ, ਫਿਰ ਆ ਤੇਰੇ ਜਿਹੜੀ ਹੁਜਤਬਾਜ਼ੀ ਦੀਆਂ ਗੱਲਾਂ ਕਿਉਂ ਮੰਨੀਏ ਅਤੇ ਕਿਉਂ ਹੋ ਜਾਈਏ ਗੁਰੂ ਤੋਂ ਬੇਮੁੱਖ।
ਜੋ ਫਿਰ ਮਰੋ ਕਿ ਮੈਂ ਧਰਮ ਗਵਾਈ,
ਫਿਰ ਕਿਉਂ ਮਰ ਜਾਈਏ ਧਰਮ ਗਵਾ ਕੇ ਗੁਰੂ ਤੋਂ ਬੇਮੁੱਖ ਹੋ ਕੇ, ਆ ਗੁਰੂ ਤੋਂ ਬੇਮੁੱਖ ਹੋ ਕੇ ਹੀ ਜੇ ਅਸੀਂ ਆ ਤੇਰੀਆਂ ਗੱਲਾਂ ਮੰਨ ਕੇ ਅਤੇ ਮੁਸਲਮਾਨ ਹੋ ਗਏ ਤਾਂ ਗੁਰੂ ਤੋਂ ਕਿੱਥੇ ਥਾਂ ਮਿਲਣੀ ਸਾਨੂੰ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਗੁਰੂ ਤੋਂ ਬੇਮੁੱਖ ਹੋ ਕੇ ਜੇ ਕਮਾਈ ਕਰ ਲਈ, ਜੇ ਅਸੀਂ ਚੰਗਾ ਖੱਟ ਖਾ ਲਿਆ ਤਾਂ ਉਹ ਕਿਸ ਕੰਮ ਹੈ, ਜਦੋਂ ਦਰਗਾਹ ਵਿੱਚ ਢੋਈ ਨਹੀਂ ਹੈ ਤਾਂ ਇੱਥੇ ਕਮਾਇਆ ਕਿਸ ਕੰਮ ਹੈ। ਭਾਈ ਤਾਰੂ ਸਿੰਘ ਜੀ ਵੇਖ ਲਓ, ਸਾਡੇ ਤੇ ਕੋਈ ਸਿਰ 'ਤੇ ਤਲਵਾਰ ਨਹੀਂ ਹੈ, ਕੋਈ ਸਾਡੇ ਸਾਨੂੰ ਕੋਈ ਮਾਰਨ ਵਾਲਾ ਨਹੀਂ ਹੈ, ਅਸੀਂ ਤਾਂ ਫਿਰ ਵੀ ਜਿਹੜਾ ਉਲਟ ਹੋਏ ਆਪਣੇ ਆਪ ਹੀ ਉਹ ਕੇਸ ਕੱਢ ਕੱਢ ਕੇ ਰੱਖੀ ਜਾ ਰਹੇ ਹਾਂ, ਦਾੜੀਆਂ ਸਾਡੀਆਂ ਮੁੰਨੀਆਂ ਹੋਈਆਂ ਹੈ। ਪਰ ਭਾਈ ਤਾਰੂ ਸਿੰਘ ਜੀ ਦੇ ਸਿਰ 'ਤੇ ਤਲਵਾਰ ਵੀ ਹੈ, ਦਿਸ ਵੀ ਰਿਹਾ ਵੀ ਮੌਤ ਹੈ, ਪਰ ਫਿਰ ਵੀ ਕਹਿੰਦੇ ਗੁਰੂ ਤੋਂ ਬੇਮੁੱਖ ਹੋ ਕੇ ਆ ਮੁਸਲਮਾਨ ਹੋ ਜਾਈਏ ਅਤੇ ਧਰਮ ਕਿਉਂ ਗਵਾਲੀਏ ਤੇਰੇ ਪਿੱਛੇ ਲੱਗ ਕੇ।
ਚਹੀਏ ਨਵਾਬ ਤੇ ਧਰਮ ਰਖਾਇਆ,
ਇਹ ਭਾਈ ਸਾਹਿਬ ਜੀ ਸੋਚਦੇ ਹੈ ਵੀ ਹੇ ਨਵਾਬ, ਜਿਹੜਾ ਬੰਦਾ ਜਿਹੜੇ ਧਰਮ ਵਿੱਚ ਹੈ ਉਹਨੂੰ ਆਪਣੇ ਧਰਮ ਵਿੱਚ ਪੱਕਿਆ ਰਹਿਣਾ ਚਾਹੀਦਾ ਹੈ, ਅਸੀਂ ਆਪਣਾ ਧਰਮ ਵਿੱਚ ਪੱਕੇ ਹਾਂ, ਤੈਨੂੰ ਆਪਣਾ ਧਰਮ ਪੱਕਾ ਰੱਖਣਾ ਚਾਹੀਦਾ ਹੈ।
ਕੇਸੀ ਸਾਸੀ ਨਿਬਾਹੋ ਕਰਾਇਆ,
ਤੇ ਅਸੀਂ ਜਿਹੜੀ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਚਾਹੁੰਦੇ ਹਾਂ ਕਿ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ।
ਦੋਹਰਾ ਫਿਰ ਨਵਾਬ ਇਹੀ ਕਹੀ।
ਇਸ ਤਰ੍ਹਾਂ ਫਿਰ ਜਿਹੜਾ ਸਾਧ ਸੰਗਤ ਜੀ ਨਵਾਬ ਹੈ, ਇਹਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ।
ਜਿੰਦ ਚਹੈ ਤਾਂ ਆਵਹੁ ਦੀਨ।
ਉਹ ਤਾਰੂ ਸਿਆਂ, ਮੈਂ ਬਹੁਤੀਆਂ ਗੱਲਾਂ ਦਾ ਗਾਹਕ ਨਹੀਂ ਹਾਂ, ਮੈਂ ਬਹੁਤੀਆਂ ਗੱਲਾਂ ਨਹੀਂ ਸੁਣਦਾ ਮੈਂ ਕਿਸੇ ਦੀਆਂ। ਮੈਂ ਤੈਨੂੰ ਕਹਿੰਦਾ ਜੇ ਤੂੰ ਜਿੰਦ ਚਾਹੁੰਦਾ ਨਾ ਵੀ ਆ ਮਿੱਟੀ ਦਾ ਜਿਹੜਾ ਘੜਾ ਹੈ ਸਰੀਰ, ਘੜੇ ਵਰਗਾ ਜਿਵੇਂ ਮਿੱਟੀ ਦਾ ਘੜਾ ਹੁੰਦਾ ਉਹਦੇ ਵਰਗਾ ਜਿਵੇਂ ਘੜਾ ਸਰੀਰ ਹੈ, ਇਹਦੇ ਵਿੱਚ ਜੇ ਤੂੰ ਸਵਾਸਾਂ ਦਾ ਪਾਣੀ ਚਾਹੁੰਦਾ ਹੈ ਤੇ ਮੈਂ ਤੈਨੂੰ ਕਹਿੰਦਾ ਵੀ ਮੁਸਲਮਾਨ ਹੋ ਜਾ ਬੰਦਿਆਂ ਵਾਂਗ।
ਹੋਰ ਸੋ ਚਾਹੇ ਮੰਗ ਸੋ।
ਤੇ ਹੋਰ ਜੇ ਤੂੰ ਕੋਈ ਚੀਜ਼ ਚਾਹੁੰਦਾ ਹੈ ਵੀ ਤੇਰੀ ਕੋਈ ਮੰਗ ਹੈ ਦੁਨਿਆਵੀ,
ਧਨ ਅਰ ਮੁਲਕ ਜ਼ਮੀਨ,
ਤੇ ਵੀ ਧਨ ਚਾਹੀਦਾ ਧਨ ਲੈ ਲੈ ਆ ਮੁਲਕ ਦਾ, ਆ ਤੈਨੂੰ ਚਾਹੀਦਾ ਹੈ ਵੀ ਠੇਕੇਦਾਰੀ ਕਰਨੀ ਕੋਈ ਪਿੰਡਾਂ ਦੀ ਉਹ ਤੂੰ ਕਰ ਲਾ, ਜੇ ਜ਼ਮੀਨ ਜਗੀਰ ਚਾਹੀਦੀ ਜਗੀਰਦਾਰ ਬਣਨਾ ਚਾਹੁੰਦਾ ਉਹ ਤੂੰ ਲੈ ਲੈ, ਜੋ ਤੇਰੀ ਮੰਗ ਉਹ ਤੂੰ ਮੰਗ ਲੈ, ਪਰ ਮੈਂ ਬਹੁਤੀਆਂ ਗੱਲਾਂ ਦਾ ਗਾਹਕ ਨਹੀਂ ਮੁਸਲਮਾਨ ਤੂੰ ਹੋ ਜਾ, ਮੇਰੀ ਇੱਕੋ ਹੀ ਗੱਲ ਹੈ ਤੇਰੇ ਨੂੰ। ਇਸ ਤਰ੍ਹਾਂ ਇਹ ਭਾਈ ਤਾਰੂ ਸਿੰਘ ਜੀ ਨੂੰ ਆਪਣੇ ਵੱਲੋਂ ਤਾੜਦਾ ਹੈ, ਪਰ ਭਾਈ ਤਾਰੂ ਸਿੰਘ ਜੀ ਹੁਣ ਗੁਰੂ ਦੇ ਸਿੱਖ ਹੈ ਸੂਰਮੇ, ਉਹ ਜਿਹੜਾ ਕਿਸੇ ਦੇ ਡਰਾਂ ਕਿੱਥੋਂ ਡਰਦੇ ਹੈ, ਜਿਨ ਭਾਉ ਤਿੰਨ ਨਾ ਤਿੰਨ ਨਾਹੇ ਭਾਉ, ਜਿਨ੍ਹਾਂ ਨੂੰ ਗੁਰੂ ਦਾ ਭਾਉ ਹੈ ਡਰ ਹੈ ਉਹਨਾਂ ਨੂੰ ਦੁਨੀਆਂ ਦਾ ਕੋਈ ਡਰ ਨਹੀਂ ਹੈ। ਭਾਈ ਤਾਰੂ ਸਿੰਘ ਜੀ ਨੇ ਅੱਗੋਂ ਜਵਾਬ ਦਿੱਤੇ ਜਿਵੇਂ ਕਲਪਦਾ ਹੈ, ਉਹ ਪ੍ਰਸੰਗ ਆਪ ਜੀ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਨਾ ਹੁਣ ਸਮੇਂ ਦੀ ਇੱਥੇ ਸਮਾਪਤੀ ਹੈ। ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਤੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ।
ਦੋਹਰਾ ਫਿਰ ਨਵਾਬ ਇਹੀ ਕਹੀ, ਜਿੰਦ ਚਹੈ ਤਾਂ ਆਵਹੁ ਦੀਨ, ਔਰ ਜੋ ਚਾਹੇ ਮੰਗ ਸੋ, ਧਨ ਔਰ ਮੁਲਕ ਜ਼ਮੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।